ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦਿਆਂ ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅੱਜ ਮਈ ਮਹੀਨੇ ਦੀ ਪਹਿਲੀ ਤਰੀਕ, 2:00 ਅਤੇ 1 ਮਿੰਟ ਅਤੇ ਕੁਛ ਸਕਿੰਟ ਜਿਹੜੇ ਆ ਸਟੂਡੀਓ ਦੀ ਘੜੀ ਮੁਤਾਬਕ ਹੋ ਚੁੱਕੇ ਨੇ। ਜਿਹੜਾ ਜੀ ਪਹਿਲੇ 4 ਮਹੀਨੇ 2022 ਦੇ ਖਤਮ ਅਤੇ 5ਵਾਂ ਸ਼ੁਰੂ, ਅਜੇ ਐਂ ਲੱਗਦਾ ਜਿਵੇਂ ਕੱਲ੍ਹ ਪਰਸੋਂ ਜਨਵਰੀ ਦਾ ਮਹੀਨਾ ਹੁੰਦਾ, ਟਾਈਮ ਛੇਤੀ ਲੰਘ ਜਾਂਦਾ ਆ। ਬਾਕੀ ਜਿਹੜਾ ਜੀ ਦੂਜੀ ਗੱਲ ਆ, ਜਿਹੜਾ ਬੰਦਾ ਬਿਜ਼ੀ ਰਹੇ ਉਹ ਥੋੜ੍ਹਾ ਜਿਹਾ ਟਾਈਮ ਸੌਖਾ ਲੰਘ ਜਾਂਦਾ। ਕਈ ਵਾਰੀ ਖਾਲੀ ਵਿਹਲੇ ਬੰਦੇ ਦਾ ਜਿਹੜਾ ਟਾਈਮ ਜਿਹੜਾ ਆ ਉਹ ਵੀ ਔਖਾ ਜਿਹੜਾ ਆ ਉਹ ਚੜ੍ਹਦਾ ਆ। ਅਤੇ ਅੱਜ ਦਾ ਜਿਹੜਾ ਆ ਦਿਨ ਉਹ ਜਿੱਥੇ ਥੋੜ੍ਹਾ ਥੋੜ੍ਹਾ ਮੀਂਹ ਕਣੀ ਪੈ ਰਹੀ ਆ, ਬਾਕੀ ਸਾਰਾ ਕੁਛ ਹੋ ਰਿਹਾ, ਉਹਦੇ ਨਾਲ ਨਾਲ ਜਿਹੜਾ ਹੈ ਜੀ ਨਗਰ ਕੀਰਤਨ ਜਿਹੜਾ ਆ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਸਟਲ ਗੁਰਦੁਆਰਾ ਸਾਹਿਬ ਆ ਉਹ ਵੀ ਜਿਹੜਾ ਆ ਜੀ ਉਹ ਚੱਲ ਰਿਹਾ ਆ, ਅਤੇ ਉਹਦਾ ਜਿਹੜਾ ਆ ਸ਼ੁਰੂ ਹੋ ਚੁੱਕਿਆ ਆ। ਸ਼ਾਮ ਤੱਕ ਮੇਰਾ ਖਿਆਲ ਆ ਆਪਣਾ ਰੈਸਟਲ ਗੁਰਦੁਆਰਾ ਸਾਹਿਬ ਪਹੁੰਚੂਗਾ। ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਜੀ ਨਗਰ ਕੀਰਤਨ ਹੈਗਾ ਆ। ਪਿਛਲੇ ਹਫ਼ਤੇ ਅੰਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਖਾਲਸੇ ਦੇ ਜਨਮ ਦਿਹਾੜੇ ਦੇ ਜਿਹੜੇ ਆ ਜੀ ਉਹ ਜਸ਼ਨ ਮਨਾਏ ਗਏ, ਅਤੇ ਹੁਣ ਜਿਹੜੇ ਆ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਜਿਹੜੇ ਆ ਉਹ ਮਾਲਟਨ ਤੋਂ ਰੈਕਸਟੇਲ ਤੱਕ ਜਿਹੜਾ ਨਗਰ ਕੀਰਤਨ ਆ ਉਹਦਾ ਆਯੋਜਨ ਕੀਤਾ ਗਿਆ। ਜਿੱਥੇ ਹੋਰ ਇੰਨੀਆਂ ਖਬਰਾਂ ਹੈਗੀਆਂ ਜੀ, ਉੱਥੇ ਨਾਲ ਨਾਲ ਜਿਹੜਾ ਆ ਮੀਂਹ ਪੈ ਰਿਹਾ ਆ, ਅਤੇ ਨਗਰ ਕੀਰਤਨ 'ਚ ਜੇ ਜਾ ਰਹੇ ਹੋ ਤਾਂ ਆਪਦਾ ਜਿਹੜਾ ਕੱਪੜਾ ਲੀੜਾ ਉਸ ਹਿਸਾਬ ਦੇ ਨਾਲ ਪਾ ਕੇ ਜਿਹੜਾ ਆ ਉਹ ਤੁਹਾਨੂੰ ਜਾਣਾ ਚਾਹੀਦਾ ਆ ਜੀ। ਅਤੇ ਜਿੱਥੇ ਬਾਕੀ ਸਾਰੀਆਂ ਗੱਲਾਂ ਹੈਗੀਆਂ ਜੀ, ਉੱਥੇ ਅੱਜ ਜਿਹੜੇ ਆ ਜੀ ਕੇਸ ਨੇ ਉਹ ਥੋੜ੍ਹੇ ਜਿਹੇ ਜਿਹੜੇ ਆ ਉਹ ਘੱਟ ਰਿਪੋਰਟ ਹੋਏ ਨੇ। 2200 ਅਤੇ 43 ਜਿਹੜੇ ਆ ਨਵੇਂ ਕੇਸ ਰਿਪੋਰਟ ਹੋਏ ਆ, ਪਰ ਇਹ ਜਿਹੜੇ ਆ ਇਹ ਲਿਮਿਟਿਡ ਟੈਸਟਿੰਗ ਦੇ ਬੇਸ 'ਤੇ ਹੈਗੇ ਆ। ਜਿਹੜਾ ਵੇਸਟ ਵਾਟਰ ਦਾ ਇੰਡੀਕੇਸ਼ਨ ਆ ਉਹ ਇਸ ਤੋਂ ਬਹੁਤ ਜ਼ਿਆਦਾ ਕੇਸਾਂ ਦਾ ਵੱਲ ਪਾਸੇ ਜਿਹੜਾ ਆ ਉਹ ਦੱਸ ਰਿਹਾ, ਪਰ ਕਹਿ ਰਹੇ ਆ ਵੀ ਜਿਹੜੀ ਵੇਵ ਆ ਉਹ ਆਪਣੇ ਪੀਕ ਤੱਕ ਜਿਹੜੀ ਆ ਉਹ ਪਹੁੰਚ ਚੁੱਕੀ ਆ। 1410 ਜਿਹੜੇ ਆ ਜੀ ਉਹ ਹੋਸਪਿਟਲਾਈਜੇਸ਼ਨ ਜਿਹੜੀ ਆ ਉਹਦੀ ਗਿਣਤੀ ਦੱਸੀ ਜਾ ਰਹੀ ਹੈ, ਅਤੇ ਜਿਹੜੀ ਆ ਪਰ ਇੱਥੇ ਇਹ ਦੱਸਣਾ ਮੈਂ ਜ਼ਰੂਰੀ ਸਮਝੂੰਗਾ, ਕਿਉਂਕਿ 10% ਦੇ ਨੇੜੇ ਤੇੜੇ ਹੋਸਪਿਟਲ ਨੇ ਉਹ ਵੀਕਐਂਡ ਦੇ ਉੱਤੇ ਆਪਣਾ ਡਾਟਾ ਜਿਹੜਾ ਆ ਉਹ ਜਮ੍ਹਾਂ ਨਹੀਂ ਕਰਵਾਉਂਦੇ। ਇਸ ਕਰਕੇ ਗਿਣਤੀ ਜਿਹੜੀ ਆ ਇਹ ਸੋਮਵਾਰ ਜਾਂ ਮੰਗਲਵਾਰ ਨੂੰ ਸਹੀ ਗਿਣਤੀ ਜਿਹੜੀ ਆ ਪਤਾ ਲੱਗੂਗੀ, ਪਰ ਜੋ ਰਿਪੋਰਟ ਅੱਜ ਦੀ ਹੈਗੀ ਉਹਦੇ ਹਿਸਾਬ ਨਾਲ 1410 ਹੋਸਪਿਟਲ ਦੇ ਵਿੱਚ ਨੇ, ਅਤੇ 187 ਜਿਹੜੇ ਆ ਉਹ ICU ਦੇ ਵਿੱਚ ਜਿਹੜੇ ਆ ਉਹ ਭਰਤੀ ਨੇ ਇਸ ਜਿਹੜੀ ਆ ਕੋਵਿਡ ਦੀ ਬਿਮਾਰੀ ਕਰਕੇ 17 ਜਿਹੜੀਆਂ ਆ ਉਹ ਹੋਰ ਮੌਤਾਂ ਜਿਹੜੀਆਂ ਨੇ ਉਹ ਰਿਪੋਰਟ ਕੀਤੀਆਂ ਗਈਆਂ ਨੇ। ਹਾਲਾਂਕਿ ਇਹ ਜਿਹੜੇ 200 ਜਿਹੜੇ 1410 ਜਿਹੜੇ ਨੰਬਰ ਨੇ ਉਹ ਸ਼ਨਿਚਰਵਾਰ ਵਾਲ ਨਾਲੋਂ 266 ਘੱਟ ਆ, ਪਰ ਜਿਹੜੇ ਆ ਇੱਕ ਵੀਕ ਪਹਿਲਾਂ ਜਿਹੜੀ ਨੋਰਮਲੀ ਕਹਿੰਦੇ ਆ ਵੀ ਆਪਾਂ ਨੂੰ ਹਫ਼ਤੇ ਅਤੇ ਹਫ਼ਤੇ ਦੇ ਨਾਲ ਇਹ ਜਿਹੜੀ ਆ ਗਿਣਤੀ ਕੰਪੇਅਰ ਕਰਨੀ ਚਾਹੀਦੀ ਹੈ, ਅਤੇ ਉਹ ਜਿਹੜੀ ਆ ਇੱਕ ਵੀਕ ਦੀ ਗਿਣਤੀ ਜਿਹੜੀ ਆ ਜੀ ਉਹਦੇ ਹਿਸਾਬ ਨਾਲ 48 ਵੱਧ ਨੇ। ਇੱਕ ਹਫ਼ਤਾ ਪਹਿਲਾਂ ਇਹ ਗਿਣਤੀ 1362 ਸੀਗੀ ਅਤੇ ਅੱਜ ਜਿਹੜੀ ਆ ਜੀ ਇਹ 1410 ਆ। ਇਸ ਕਰਕੇ ਜਿਹੜਾ ਆ ਅਜੇ ਵੀ ਜਿਹੜੇ ਆ ਟਰੈਂਡ ਅਜੇ ਉੱਤੇ ਨੂੰ ਜਾ ਰਿਹਾ ਹੋਸਪਿਟਲਾਈਜੇਸ਼ਨ ਦਾ, ਭਾਵੇਂ ਕਿ ਕਹਿ ਰਹੇ ਆ ਵੀ ਜਿਹੜੇ ਕੇਸ ਨੇ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੋ ਸਕਦੇ ਆ 42। ਪਰ ਇਹਦੇ 'ਚ ਚੰਗੀ ਗੱਲ ਇਹ ਆ ਵੀ ਜਿਹੜੇ ਹੋਸਪਿਟਲਾਈਜ਼ਡ ਕੇਸ ਨੇ ਉਹ ਸਰਕਾਰ ਦੀਆਂ ਰਿਪੋਰਟਾਂ ਦੇ ਮੁਤਾਬਿਕ 42% ਕੇਸ ਆ ਜਿਹੜੇ ਕੋਵਿਡ ਕਰਕੇ ਹੋਸਪਿਟਲਾਈਜ਼ ਹੋਏ ਆ, ਪਰ 58% ਕੇਸ ਜਿਹੜੇ ਆ ਉਹ ਕਿਸੇ ਹੋਰ ਕਾਰਨ ਕਰਕੇ ਉਹ ਹੋਸਪਿਟਲ ਗਏ ਆ। ਪਰ ਅੱਜ ਕੱਲ੍ਹ ਜਦੋਂ ਹੋਸਪਿਟਲ ਕੋਈ ਵੀ ਪੇਸ਼ੈਂਟ ਜਾਂਦਾ ਆ ਉਹਨੂੰ ਹੋਸਪਿਟਲਾਈਜ਼ ਕਰਨ ਦੀ ਲੋੜ ਹੁੰਦੀ ਆ ਤਾਂ ਉਹਦਾ ਕੋਵਿਡ ਟੈਸਟ ਜਿਹੜਾ ਆ ਉਹ ਕਰਨਾ ਪੈਂਦਾ ਆ, ਅਤੇ 58% ਕੇਸ ਜਿਹੜੇ ਆ ਉਹ ਉਸ ਟੈਸਟ ਦੇ ਵਿੱਚ ਪੋਜ਼ਿਟਿਵ ਆਏ ਆ। ਇਸ ਕਰਕੇ ਲੱਗਦਾ ਇਹ ਆ ਬਈ ਕੋਵਿਡ ਜ਼ਰੂਰ ਪੋਜ਼ਿਟਿਵ ਆ, ਬਟ ਉਹਨਾਂ ਦੇ ਸਿੰਪਟਮ ਇੰਨੇ ਜਿਹੜੇ ਆ ਕੋਵਿਡ ਵਾਲੇ ਸਿੰਪਟਮ ਇੰਨੇ ਜ਼ਿਆਦਾ ਨਹੀਂ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਹੋਸਪਿਟਲ ਜਾਣ ਦੀ ਲੋੜ ਮਹਿਸੂਸ ਹੋਈ ਆ। 42% ਉਹਨਾਂ ਨੂੰ ਆਪਣੇ ਸਿੰਪਟਮਸ ਕਰਕੇ ਹੋਸਪਿਟਲ ਜਾਣ ਦੀ ਲੋੜ ਮਹਿਸੂਸ ਹੋਈ ਆ, ਜਦੋਂ ਕਿ 58% ਨੂੰ ਕਿਸੇ ਹੋਰ ਕਾਰਨ ਕਰਕੇ ਹੋਸਪਿਟਲ ਜਿਹੜੇ ਆ ਜਾਣ ਦੀ ਲੋੜ ਮਹਿਸੂਸ ਹੋਈ ਆ। ਜਿਹੜੇ 187 ਪੇਸ਼ੈਂਟ ICU ਦੇ ਵਿੱਚ ਨੇ ਉਹਨਾਂ ਦੇ ਵਿੱਚੋਂ 153 ਕੇਸ ਉਹੋ ਜਿਹੇ ਆ ਜਿਨ੍ਹਾਂ ਨੂੰ ਇਸ ਬਿਮਾਰੀ ਕਰਕੇ ICU 'ਚ ਭਰਤੀ ਕਰਵਾਉਣ ਦੀ ਲੋੜ ਹੋਈ ਆ। ਜੇ ਡੇਟਾ ਦੋਵੇਂ ਪਾਸੇ ਵੇਖਦੇ ਹਾਂ ਤਾਂ ਉਹਦਾ ਡੇਟਾ ਜਿਹੜਾ ਆ ਉਹਦਾ ਥੋੜ੍ਹਾ ਜਿਹਾ ਫਰਕ ਆ। ਹੋਸਪਿਟਲਾਈਜੇਸ਼ਨ ਕੋਵਿਡ ਕਰਕੇ ਉਨੀ ਨਹੀਂ ਹੈਗੀ ਜਿੰਨੀ ਕਿ ICU ਦੀ ਜਿਹੜੀ ਐਡਮਿਸ਼ਨ ਆ ਉਹ ਕੋਵਿਡ ਕਰਕੇ ਆ। ਜੇ ਆਪਾਂ ਟੋਟਲ ਗਿਣਤੀ ਦੇਖਦੇ ਹਾਂ ਜਿਹੜੇ ਆ ਜਿਵੇਂ ਪਹਿਲਾਂ ਗੱਲ ਕੀਤੀ ਆ ਜਿਹੜੇ ਮਾਹਰ ਨੇ ਉਹਨਾਂ ਦੇ ਮੁਤਾਬਕ ਲੱਗਦਾ ਆ ਵੀ ਹੋਸਪਿਟਲ ਜਿਹੜੀ ਆ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਪੀਕ ਇਹਦਾ ਕੇਸਾਂ ਦਾ ਹੋ ਚੁੱਕਿਆ, ਅਤੇ ਉਹਨਾਂ ਦੇ ਮੁਤਾਬਕ ਇਹ ਵੀ ਆ ਵੀ ਜਿਹੜਾ ਹੋਸਪਿਟਲ ਆ ਉਹਦੇ ਮੁਤਾਬਕ ਵੀ ਜਿਹੜਾ ਆ ਜੀ ਇਹਨਾਂ ਨੂੰ ਕਰਨ ਦੀ ਜਿਹੜੀ ਆ ਹੈਗੀ ਆ ਜਿਹੜੇ 100 ਅਤੇ ਇਹ ਜਿਹੜੀ ਆ ਹੋਸਪਿਟਲ ਗਿਣਤੀ ਹੋਸਪਿਟਲਾਈਜੇਸ਼ਨ ਦੀ ਉਹਦੀ ਵੀ ਗਿਣਤੀ ਜਿਹੜੀ ਆ ਉਹ ਕਹਿੰਦੇ ਆ ਵੀ ਫਲੈਟ ਹੋਣ ਵਾਲੇ ਪਾਸੇ ਜਿਹੜੀ ਆ ਉਹ ਚੱਲ ਰਹੀ ਆ। ਅਤੇ ਇਹਦੇ 'ਚ ਜਿਹੜੀ ਆ ਜੀ ਹੋਰ ਅੱਗੇ ਅੱਗੇ ਕੀ ਜਿਹੜੀ ਆ ਗਿਣਤੀ ਹੋਊਗੀ ਉਹ ਆਪਾਂ ਅੱਗੇ ਟਾਈਮ ਪਾ ਕੇ ਪਤਾ ਲੱਗੂਗਾ, ਜੋ ਸਾਨੂੰ ਪਤਾ ਲੱਗੀ ਜਾਊਗਾ ਜੀ ਉਹ ਤੁਹਾਡੇ ਤੱਕ ਵੀ ਪਹੁੰਚਾਉਂਦੇ ਰਵਾਂਗੇ। ਬਾਕੀ ਜਿਹੜਾ ਜੀ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਓਵਰਆਲ ਜਿਹੜੀ ਆ ਉਹ ਜ਼ਰੂਰ ਇਹਦੇ ਜਿਹੜੇ ਕੇਸ ਨੇ ਥੋੜ੍ਹੇ ਜਿਹੇ ਡਾਊਨਵਰਡ ਟ੍ਰੈਂਡ ਜਿਹੜੇ ਆ ਕੈਨੇਡਾ ਵਾਈਡ ਵੀ ਆ ਰਹੇ ਆ। ਸਾਰੇ ਕੈਨੇਡਾ ਦੇ ਵਿੱਚ ਟੋਟਲ ਕੇਸ ਜਿਹੜੇ ਆ 3.75 million ਤੋਂ ਥੋੜ੍ਹੇ ਜਿਹੇ ਜ਼ਿਆਦਾ ਨੇ, ਜਿਨ੍ਹਾਂ ਦੇ ਵਿੱਚੋਂ 3.45 million ਜਿਹੜੇ ਆ ਉਹ ਠੀਕ ਹੋਏ ਦੱਸੇ ਗਏ ਨੇ, ਜਦੋਂ ਕਿ 39,260 ਮੌਤਾਂ ਕੈਨੇਡਾ ਦੇ ਵਿੱਚ ਇਸ ਬਿਮਾਰੀ ਕਰਕੇ ਜਿਹੜੀਆਂ ਆ ਉਹ ਹੋਈਆਂ ਨੇ, ਜਦੋਂ ਕਿ 2,53,000 ਦੇ ਨੇੜੇ ਤੇੜੇ ਜਿਹੜੇ ਆ ਉਹ ਐਕਟਿਵ ਕੇਸ ਨੇ ਇਸ ਵੇਲੇ ਕੈਨੇਡਾ ਵਾਈਡ। ਜਿਹੜੀ ਆ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਆ ਪੀਲ ਵਾਲੇ ਜਿਹੜੇ ਆ ਜੀ ਉਹਨਾਂ ਨੇ ਵੀ ਹੁਣ ਵੀਕਐਂਡ 'ਤੇ ਜਿਹੜਾ ਆ ਉਹਦਾ ਡਾਟਾ ਜਿਹੜਾ ਆ ਉਹਨੂੰ ਪਬਲਿਸ਼ ਕਰਨ ਤੋਂ ਜਿਹੜਾ ਆ ਉਹਨਾਂ ਨੇ ਨਹੀਂ ਕਰਦੇ, ਹੁਣ ਉਹ ਮੰਡੇ ਟੂ ਫਰਾਈਡੇ ਜਿਹੜਾ ਆ ਉਹ ਆਪਣਾ ਡਾਟਾ ਸਬਮਿਟ ਕਰਦੇ ਆ, ਅਤੇ ਫਰਾਈਡੇ ਨੂੰ ਜਿਹੜੀ ਆ ਉਹਨਾਂ ਦੀ ਐਪੀਡੀਮੋਲੋਜੀਕਲ ਰਿਪੋਰਟ ਆ ਉਹ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਉਹਨਾਂ ਦੀ ਗਿਣਤੀ ਜਿਹੜੀ ਆ ਠੀਕ ਪਾਸੇ ਚੱਲ ਰਹੀ ਆ। ਹੋਪਫੁਲੀ ਇਹ ਸਾਰਾ ਕੁਛ ਜਿਹੜਾ ਆ ਠੀਕ ਰਹੂਗਾ, ਕਿਉਂਕਿ ਹੁਣ ਗਰਮੀਆਂ ਦੇ ਦਿਨ ਆ ਗਏ ਆ ਅਤੇ ਬੱਚੇ ਵੀ ਜਿਹੜੇ ਆ ਪਿਛਲੇ 2 ਸਾਲਾਂ ਤੋਂ ਅੰਦਰ ਹੀ ਜਿਹੜੇ ਆ ਜੀ ਉਹ ਤੜੇ ਹੋਏ ਆ, ਅਤੇ ਉਹਨਾਂ ਨੂੰ ਵੀ ਲੱਗਦਾ ਵੀ ਜੇ ਫੇਰ ਨਾ ਕਿਤੇ ਵਾਪਸੀ ਜਿਹੜੀ ਆ ਉਸੇ ਪਾਸੇ ਨੂੰ ਤੁਰ ਪੈਣ, ਉਹਨਾਂ ਨੂੰ ਵੀ ਜੀ ਕਰਦਾ ਉਹ ਬਾਹਰ ਨਿਕਲਣ ਖੇਡਣ। ਅਤੇ ਕਈਆਂ ਦਾ ਤਾਂ ਜਿਹੜਾ ਆ ਇਹੋ ਜਿਹੀਆਂ ਵੀ ਖਬਰਾਂ ਪਿੱਛੇ ਜਾਈਆਂ ਸੀਗੀਆਂ ਵੀ ਕਈ ਬੱਚਿਆਂ ਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਜਿਹੜਾ ਆ ਉਹ ਵੱਧ ਗਿਆ ਸੀ, ਕਿਉਂਕਿ ਘਰ ਜੇ ਹੋਰ ਕਰਨ ਨੂੰ ਕੁਛ ਨਹੀਂ ਹੈਗਾ ਤਾਂ ਫਿਰ ਕੰਪਿਊਟਰ 'ਤੇ ਬੈਠੇ ਆ ਜਾਂ ਵੀਡੀਓ ਗੇਮਾਂ 'ਤੇ ਬੈਠੇ ਆ ਜਾਂ ਕੁਛ ਹੋਰ ਆ। ਬਾਕੀ ਜਿਹੜਾ ਜੀ ਮੇਰਾ ਖਿਆਲ ਹੈ ਵੀ ਜਿਹੜੀ ਐਕਟੀਵਿਟੀ ਆ ਉਹ ਜਿਹੜੀ ਆ ਉਹ ਜ਼ਰੂਰ ਉੱਧਰ ਨੂੰ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਆ, ਬੱਚਿਆਂ ਨੂੰ ਉੱਧਰ ਨੂੰ ਜ਼ਰੂਰ ਜਿਹੜਾ ਆ ਆਪਾਂ ਨੂੰ ਪਾਉਣਾ ਚਾਹੀਦਾ, ਤਾਂ ਕਿ ਉਹਨਾਂ ਦੀ ਜਿਹੜੀ ਆ ਉਹ ਥੋੜ੍ਹੀ ਬਹੁਤੀ ਫਿਜ਼ੀਕਲ ਐਕਟੀਵਿਟੀ ਜਿਹੜੀ ਆ ਉਹ ਹੁੰਦੀ ਰਹੇ, ਉਹ ਜ਼ਰੂਰੀ ਆ। ਅਤੇ ਉਹਦੇ ਨਾਲ ਜਿਹੜੀ ਆ ਜੀ ਉਹ ਜਿੱਥੇ ਹੁਣ ਸਕੂਲਾਂ ਦੇ ਵਿੱਚ ਬਹੁਤੇ ਬੱਚੇ ਵਾਪਸ ਚਲੇ ਗਏ ਆ, ਪਰ ਉੱਥੇ ਉਹਦੇ ਨਾਲ ਹੀ ਜਿਹੜੀ ਆ ਕਈ ਬੱਚੇ ਅਜੇ ਵੀ ਜਿਹੜੇ ਆ ਉਹਨੂੰ ਔਨਲਾਈਨ ਹੀ ਜਿਹੜਾ ਆ ਉਹਨਾਂ ਨੂੰ ਕਰਨਾ ਕਰ ਰਹੇ ਆ। ਪਰ ਅਜੇ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਜੇ ਵੀ ਕਈ ਚੀਜ਼ਾਂ ਹੈਗੀਆਂ ਨੇ, ਹਾਲਾਂਕਿ ਕਾਫੀ ਚੀਜ਼ ਹੈਗੀ ਆ, ਆਪਾਂ ਹੁਣ ਇਹਦੇ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ, ਇਹਦੇ ਬਾਰੇ ਜਿਹੜੀ ਆ ਆਪਾਂ ਚਾਹੁੰਦੇ ਹਾਂ ਵੀ ਬਸ ਦਵਾ ਦਵ ਜਿਹੜਾ ਆ ਸਾਰਾ ਕੁਝ ਠੀਕ ਹੋਵੇ ਅਤੇ ਇਹ ਜਿਹੜੀ ਆ ਗੱਲ ਖੁੱਲ੍ਹਣ ਵਾਲੇ ਪਾਸੇ ਨੂੰ ਜਿਹੜਾ ਆ ਚੱਲੇ। ਪਰ ਅਜੇ ਵੀ ਕਈ ਜਿਹੜੇ ਆ ਜੀ ਕੁਐਸਚਨਸ ਇਹੋ ਜਿਹੇ ਹੈਗੇ ਆ ਜਿਹਨਾਂ ਦੇ ਆਨਸਰ ਅਜੇ ਵੀ ਮਿਲਣੇ ਬਾਕੀ ਆ। ਖਾਸ ਕਰਕੇ ਹੁਣ ਪਹਿਲਾਂ ਇਹ ਚੱਕਰ ਹੁੰਦਾ ਸੀਗਾ ਵੀ ਵੈਕਸੀਨ ਲਵਾਉਣੀ ਆ ਕਿ ਨਹੀਂ ਲਵਾਉਣੀ, ਫਿਰ ਵੈਕਸੀਨ ਬਹੁਤਾਤ ਦੇ ਵਿੱਚ ਜਿਹੜੀ ਆ ਜੀ ਉਹ ਲੱਗ ਚੁੱਕੀ ਆ, ਫਿਰ ਆ ਗਿਆ ਵੀ ਜੀ ਬੂਸਟਰ ਡੋਜ਼ ਲਵਾਉਣੀ ਪੈਣੀ ਆ, ਫਿਰ ਬੂਸਟਰ ਲੱਗ ਗਈ, ਫਿਰ ਆ ਗਿਆ ਵੀ ਜਿਹੜੇ ਵੱਡੀ ਉਮਰ ਦੇ ਆ ਉਹਨਾਂ ਨੂੰ ਇੱਕ ਦੂਜੀ ਬੂਸਟਰ ਲਵਾਉਣੀ ਪੈਣੀ ਆ, ਉੱਧਰ ਨੂੰ ਚੱਲਦਿਆਂ ਚਲਾਉਂਦਿਆਂ। ਹੁਣ ਜਿਹੜੀ ਨਵੀਂ ਗੱਲ ਇਹ ਆ ਗਈ ਬਈ ਜਿਹੜੀ ਇਹ BA.2 ਜਿਹੜਾ ਵੇਰੀਐਂਟ ਆ ਜਾਂ BA.4 ਆ, ਇੱਕ BA.5 ਵੀ ਜਿਹੜਾ ਆ ਕਹਿੰਦੇ ਆ ਉਹ ਜਿਹੜਾ ਆ ਰਿਹਾ, ਅਤੇ ਉਹ ਜਿਹਨਾਂ ਨੂੰ ਓਮੀਕ੍ਰੋਨ ਵਾਲੀ ਵੇਰੀਐਂਟ ਨੇ ਬਿਮਾਰ ਕੀਤਾ ਆ ਜਾਂ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਵੀ ਇਹ ਜਿਹੜੇ ਨਵੇਂ ਵੇਰੀਐਂਟ ਆ ਉਹ ਝਕਾਨੀ ਦੇ ਰਹੇ ਆ, ਅਤੇ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਆ ਜਿਹੜੀ ਆ ਹੈਗੀ ਆ। ਅਤੇ ਇਹ ਜੇ ਆਪਾਂ ਟਰੈਂਡ ਦੇਖਦੇ ਹਾਂ ਤਾਂ ਇਹ 6 ਮਹੀਨਿਆਂ ਬਾਅਦ ਜਿਹੜਾ ਆ ਜੀ ਕੇਸ ਵਧਣ ਲੱਗ ਪੈਂਦੇ ਆ, ਅਤੇ ਫਿਰ ਡਾਕਟਰ ਕਹਿਣ ਲੱਗ ਪੈਂਦੇ ਆ ਵੇਵ ਆ ਗਈ ਵੇਵ ਆ ਗਈ, ਅਤੇ ਉਹ ਉਦੋਂ ਬਾਅਦ ਥੱਲੇ ਨੂੰ ਆ ਜਾਂਦੇ ਆ, ਅਤੇ ਉਦੋਂ ਬਾਅਦ ਅਗਲੇ 6 ਮਹੀਨੇ ਬਾਅਦ ਫਿਰ ਜਿਹੜੇ ਆ ਜੀ ਉਹ ਕੇਸ ਅਪ ਹੋਣ ਵਾਲੇ ਪਾਸੇ ਤੁਰ ਪੈਂਦੇ ਆ। ਉਹ ਅਜੇ ਮੇਰਾ ਖਿਆਲ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਆ ਮਾਹਰ ਨੇ ਉਹਨਾਂ ਦੇ ਸਮਝ ਤੋਂ ਜਿਹੜੀ ਆ ਜੀ ਉਹ ਅਜੇ ਨਹੀਂ ਹੈਗੀ, ਬਾਹਰ ਚੱਲ ਰਹੀ ਆ ਸਾਰੀ ਗੱਲ, ਕਿਉਂ ਚੱਲ ਰਹੀ ਆ ਉਹ ਅਜੇ ਉਹ ਹੁਣ ਸਾਇੰਸ ਜਿਹੜੇ ਆ ਜੀ ਸਾਇੰਟਿਸਟ ਆ ਉਹਨਾਂ ਨੇ ਜਿੰਨਾ ਚਿਰ ਐਵੀਡੈਂਸ ਨਹੀਂ ਆਉਂਦੇ ਉਹਨਾਂ ਨੇ ਉਸ ਹਿਸਾਬ ਨਾਲ ਗੱਲ ਕਰਨੀ, ਅਤੇ ਜਿਹੜੇ ਉਂਝ ਹੁੰਦੇ ਆ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਕਈ ਕੁਛ ਜਿਹੜਾ ਆ ਵੀਡੀਓ ਬਣਾ ਕੇ ਜਾਂ ਆਪਣੇ ਓਪੀਨੀਅਨ ਬੇਸਡ ਜਿਹੜੀ ਆ ਉਹ ਗੱਲ ਕਰਦੀ, ਪਰ ਜਿਹੜੇ ਸਾਇੰਟਿਸਟ ਨੇ ਜਿਹੜੇ ਸਾਇੰਸ 'ਚ ਬਿਲੀਵ ਕਰਦੇ ਨੇ ਉਹ ਓਪੀਨੀਅਨ ਬੇਸਡ ਗੱਲ ਕਰਨ ਦੀ ਬਜਾਏ ਐਵੀਡੈਂਸ ਬੇਸਡ ਗੱਲ ਜਿਹੜੀ ਆ ਉੱਧਰ ਨੂੰ ਜਿਹੜੀ ਤੁਰਦੇ ਆ, ਅਤੇ ਜਦੋਂ ਉੱਧਰ ਦਾ ਕੋਈ ਐਵੀਡੈਂਸ ਆਊਗਾ ਤਾਂ ਉਦੋਂ ਜਿਹੜੀ ਆ ਜੀ ਉੱਧਰ ਦੀ ਗੱਲ ਜਿਹੜੀ ਆ ਉਹ ਆਪਾਂ ਕਰਾਂਗੇ। ਹੁਣ ਜਿਹੜੀ ਆ ਜੀ ਟਾਈਮ ਜਿਹੜਾ ਆ ਆਲਮੋਸਟ ਖਬਰਾਂ ਦਾ ਹੋਈ ਜਾ ਰਿਹਾ, ਅਤੇ ਉਹ ਤੋਂ ਪਹਿਲਾਂ ਜਿਹੜੇ ਆ ਜੀ ਕੁਛ ਇੱਕ ਸੰਦੇਸ਼ ਜਿਹੜੇ ਆ ਉਹ ਜੋ ਮੈਂ ਜ਼ਰੂਰ ਤੁਹਾਡੇ ਨਾਲ ਜਿਹੜੇ ਆ ਸਾਂਝੇ ਕਰ ਦੇਣਾ ਚਾਹੁੰਦਾ। ਨੇਕ ਧਾਲੀਵਾਲ ਜਿਹਨਾਂ ਦਾ ਫੋਨ ਨੰਬਰ ਹੈਗਾ ਜੀ 416-567-8081 416-567-8081। ਉਹਨਾਂ ਕੋਲ ਜੀ ਇੱਕ ਬੜੀ ਵਧੀਆ ਅਜੇ ਤਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਆ, ਪਰ ਉਹਦੀ ਫਿਊਚਰ ਉਹਨਾਂ ਨੇ ਕਿਹਾ ਆ ਵੀ ਉਹਨਾਂ ਦੀ ਫਿਊਚਰ ਜਿਹੜੀ ਆ ਡਿਵੈਲਪਮੈਂਟ ਕਮਰਸ਼ੀਅਲ ਵਾਲੇ ਪਾਸੇ ਜਿਹੜੀ ਆ ਜੀ ਉਹ ਹੋ ਸਕਦੀ ਆ। ਇਹਦਾ ਐਗਜੈਕਟ ਐਡਰੈਸ ਹੈਗਾ ਜੀ 9386 10th ਲਾਈਨ ਡੈਰੀ ਅਤੇ 10th ਲਾਈਨ ਜਿਹੜੀ ਆ ਉਹਦੇ 'ਤੇ ਇਹ ਪ੍ਰੋਪਰਟੀ ਹੈਗੀ ਆ, ਬੰਗਲੋ ਆ ਜੀ ਨਾਲ ਬੇਸਮੈਂਟ ਜਿਹੜੀ ਆ ਉਹ ਹੈਗੀ ਆ, 3 ਬੈਡਰੂਮ ਦਾ ਬੰਗਲੋ ਆ ਅਤੇ ਨਾਲ 2 ਬੈਡਰੂਮ ਦੀ ਜਿਹੜੀ ਆ ਉਹ ਬੇਸਮੈਂਟ ਆ। 250x161 ਫੁੱਟ ਦਾ ਜਿਹੜਾ ਲੋਟ ਆ ਨਾਲ ਪ੍ਰੋਪਰਟੀ ਅਟੈਚ ਆ ਜੀ ਇਸ ਬੰਗਲੋ ਦੇ ਨਾਲ। ਤੁਸੀਂ ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਕਰ ਲੈਣੀ ਆ, ਕਾਫੀ ਇਹ 'ਚ ਰੈਨੋਵੇਸ਼ਨਾਂ ਜਿਹੜੀਆਂ ਹੋਈਆਂ ਹੋਈਆਂ ਨੇ, ਡੈੱਕ ਵੀ ਬਣਿਆ ਆ ਅਤੇ ਹਾਈਵਿਆਂ ਦੇ ਬਹੁਤ ਨੇੜੇ ਆ, ਹਾਲਟਨ ਰੀਜਨ ਦੇ ਵਿੱਚ ਹੈਗਾ ਆ। ਅਤੇ ਇਸ ਵੇਲੇ ਹਾਲਟਨ ਰੀਜਨ ਦੀ ਜਿਹੜੀ ਆ ਉਹ ਪ੍ਰਾਈਸਿੰਗ ਉਹ ਆਪਣੇ ਬ੍ਰੈਂਪਟਨ ਮਿਸੀਸਾਗਾ ਨਾਲੋਂ ਜਿਹੜੀ ਆ ਉਹ ਕੁਛ ਠੀਕ ਆ। ਤੁਸੀਂ ਨੇਕ ਧਾਲੀਵਾਲ ਹੋਣ ਦੇ ਨਾਲ ਸੰਪਰਕ ਕਰ ਸਕਦੇ ਹੋ 416-567-8081 ਜਿਹੜਾ ਜੀ ਉਹ ਇਹਨਾਂ ਦਾ ਫੋਨ ਨੰਬਰ ਆ। GNG ਟਰਕਿੰਗ ਸਲਿਊਸ਼ਨਸ ਬਾਰੇ ਮੈਂ ਦੱਸਦਾ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਆ ਟਰਕਿੰਗ ਇੰਡਸਟਰੀ 'ਚ ਪੇਪਰ ਵਰਕ ਨਾਲ ਸੰਬੰਧਿਤ ਕੋਈ ਟੈਕਨੀਕਲ ਸਰਵਿਸ ਲੈਣੀ ਹੈ ਤਾਂ GNG ਟਰਕਿੰਗ ਸਲਿਊਸ਼ਨਸ ਇੰਕ ਵਾਲੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ 905-4061-2525 905-4612525। ਇਹਦੀ ਜਿਹੜੀ ਆ ਜੀ MTO ਦਾ DOT ਦਾ ਕੋਈ ਆਡਿਟ ਆ ਗਿਆ ਆ, ਕੰਪਨੀ ਰਜਿਸਟਰ ਕਰਾਉਣੀ ਆ, ਤੁਹਾਡੀ ਇੰਸ਼ੋਰੈਂਸ ਬਾਰੇ ਤੁਸੀਂ ਕੋਈ ਇਹਨਾਂ ਨਾਲ ਗੱਲਬਾਤ ਕਰਨੀ ਆ, PPRP ਪਲੇਟਾਂ ਲੈਣੀਆਂ ਆ, ਗੱਲ ਕੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਟੈਕਨੀਕਲ ਸਰਵਿਸ ਟਰੱਕਿੰਗ ਇੰਡਸਟਰੀ 'ਚ ਚਾਹੀਦੀ ਹੈ, ਤਾਂ ਤੁਸੀਂ GNG ਟਰੱਕਿੰਗ ਸਲਿਊਸ਼ਨਸ ਇੰਕ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ 905-4061-2525। ਬਾਜਵਾ ਟੈਕਸੀ ਟੋਰਾਂਟੋ ਦੇ ਵਿੱਚੋਂ, ਅਤੇ ਟੈਕਸੀ ਦੀ ਸਰਵਿਸ ਚਾਹੀਦੀ ਹੈ ਤਾਂ ਤੁਸੀਂ ਜੀ ਬਾਜਵਾ ਟੈਕਸੀ 'ਤੇ ਕਾਲ ਕਰ ਸਕਦੇ ਹੋ 416-741-6 7416-9041 ਐਡੀਸਟੋਨ ਰੋਡ ਟੋਰਾਂਟੋ ਤੋਂ ਆਪਣਾ ਜੀ ਆਫਿਸ ਜਿਹੜਾ ਹੈ ਰਨ ਕਰਦੇ ਆ। ਅਤੇ ਬੜੇ ਮਿਲਣਸਾਰ ਹਸਮੁੱਖ ਜਿਹੜੀ ਆ ਤਬੀਅਤ ਦੇ ਮਾਲਕ ਆ ਜੋਗਿੰਦਰ ਸਿੰਘ ਜੀ ਬਾਜਵਾ, 416-741-6904। ਕਿਸੇ ਲੀਗਲ ਸਰਵਿਸ ਦੇ ਵਿੱਚ ਹੈਗੇ ਹੋ ਤਾਂ ਲੀਗਲ ਸਮੱਸਿਆ ਦੇ ਵਿੱਚ ਹੈਗੇ ਹੋ ਸੋਰੀ, ਤਾਂ ਤੁਹਾਨੂੰ ਜਿਹੜੀ ਆ ਲੋਇਰ ਦੀ ਲੋੜ ਆ, ਤਾਂ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ ਮਨਜੀਤ ਸਿੰਘ ਮਾਂਗਟਲਾ ਆਫਿਸ 'ਤੇ, ਜਿਨ੍ਹਾਂ ਦਾ ਫੋਨ ਨੰਬਰ ਆ ਜੀ 905-456-1111-905-456-8111। ਇਹਨਾਂ ਦਾ ਦਫ਼ਤਰ ਜਿਹੜਾ ਹੈ ਜੀ ਉਹ ਨਵੀਂ ਲੋਕੇਸ਼ਨ 'ਤੇ ਹੈਗਾ ਆ, 90 ਈਸਟਰਨ ਰੋਡ ਯੂਨਿਟ ਨੰਬਰ 4 ਦੇ ਵਿੱਚ, ਕੁਈਨ ਅਤੇ ਹੈਂਸਨ ਦਾ ਜਿਹੜਾ ਆ ਉਹ ਮੇਜਰ ਇੰਟਰਸੈਕਸ਼ਨ ਹੈ। ਇਮੀਗ੍ਰੇਸ਼ਨ ਦਾ ਕੋਈ ਕੇਸ ਹੈ ਜਾਂ ਇਹਨਾਂ ਦਾ ਜਿਹੜਾ ਆ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਰਿਫਿਊਜੀ ਕਲੇਮ ਕਰਨਾ ਆ, ਜਿੱਥੇ ਬਾਕੀ ਸਾਰੀਆਂ ਲੀਗਲ ਸਰਵਿਸਿਜ਼ ਦਿੰਦੇ ਆ, ਉਹਦੇ ਨਾਲ ਨਾਲ ਜਿਹੜੀ ਆ ਇਹ ਕੰਮ ਵੀ ਕਰਦੇ ਆ ਮਾਂਗਟਲਾ ਆਫਿਸ 'ਤੇ। ਮਨਜੀਤ ਸਿੰਘ ਜੀ ਮਾਂਗਟ 905-456-1111। ਹੈਲਪਿੰਗ ਹੈਂਡਸ ਹਰਦੀਪ ਕੌਰ, ਹੁਣ ਨਾਲ ਸੰਪਰਕ ਕਰ ਲਓ ਜੇ ਕੰਪਿਊਟਰ ਸਿੱਖਣਾ ਸੀਨੀਅਰ ਹੋ ਤਾਂ ਤੁਸੀਂ ਜਿਹੜਾ ਜੀ ਫਰੀ ਆਫ ਕੋਸਟ ਸਿੱਖ ਸਕਦੇ ਹੋ, ਬੱਚਿਆਂ ਨੂੰ ਪੰਜਾਬੀ ਸਿਖਾਉਣੀਆਂ ਔਨਲਾਈਨ ਕਲਾਸਾਂ ਲੱਗਦੀਆਂ, ਉਹਦੀ ਇੱਕ ਥੋੜ੍ਹੀ ਜਿਹੀ ਰਜਿਸਟ੍ਰੇਸ਼ਨ ਫੀਸ ਜ਼ਰੂਰ ਹੈਗੀ ਆ $10-15, ਪਰ ਬਾਕੀ ਸਾਰੀ ਜਿਹੜੀ ਆ ਜੀ ਉਹ ਸਰਵਿਸ ਫਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ। 416-716-1495 ਹੈਲਪਿੰਗ ਹੈਂਡਸ ਹਰਦੀਪ ਕੌਰ ਹੁਣਾਂ ਦਾ ਫੋਨ ਨੰਬਰ ਆ। ਬਿਰਜੂ ਹੁਣਾਂ ਦੇ ਨਾਲ ਜਿਹੜੀ ਆ ਜੀ ਉਹ ਲਾਈਨ ਜੁੜ ਚੁੱਕੀ ਆ, ਉਹਨਾਂ ਤੋਂ ਖਬਰਾਂ ਦਾ ਜਿਹੜਾ ਆ ਬੁਲੇਟਿਨ ਸੁਣਦੇ ਹਾਂ, ਪੁੱਛਦੇ ਹਾਂ ਕੀ ਖਬਰਾਂ ਜਿਹੜੀਆਂ ਆ ਉਹ ਲੈ ਕੇ ਆਏ ਨੇ ਇੰਡੀਆ ਤੋਂ ਖਬਰਾਂ ਜਿਹੜੀਆਂ ਬਿਰਜੂ ਜੀ। ਬਿਰਜੂ ਜੀ ਰੇਡੀਓ ਪ੍ਰੋਗਰਾਮ ਜਾਗੋ ਮੇਂ ਸਵਾਗਤ ਜੀ ਆਪਕਾ।
ਆਪਕਾ ਵੀ ਸਵਾਗਤ ਹੈ ਔਰ ਹਮਾਰੇ ਸਰੋਤਾਓਂ ਕਾ ਵੀ ਸਵਾਗਤ ਕਰਤਾ ਹੂੰ। ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਐਕਸਨ ਆਟੋ ਐਂਡ ਕੋਲੀਜਨ ਸੇ ਜਸੀ ਸਰਾਏ, ਫੋਨ ਨੰਬਰ 9056739494। ਆਜ ਸਾਥੀਓ ਮਈ ਦਿਵਸ ਹੈ ਔਰ ਮਈ ਦਿਵਸ ਕੇ ਦਿਨ ਜੋ ਹੋਤਾ ਹੈ ਮਜ਼ਦੂਰੋਂ ਕੇ ਲਈ ਜਸ਼ਨ ਮਨਾਨੇ ਕਾ ਦਿਨ ਹੋਤਾ ਹੈ। ਹਮਾਰੇ ਦੇਸ਼ ਕੇ ਕੋਨੇ ਕੋਨੇ ਮੇਂ ਮਜ਼ਦੂਰ ਰੈਲੀਆਂ ਨਿਕਾਲ ਰਹੇ ਹੈ, ਮੀਟਿੰਗ ਕਰ ਰਹੇ ਹੈ ਔਰ ਜਲੂਸ ਮੇਂ ਹਿੱਸਾ ਵੀ ਲੈ ਰਹੇ ਹੈ। ਦਿੱਲੀ ਕੀ ਸਭੀ ਟ੍ਰੇਡ ਯੂਨੀਅਨੋਂ ਜੈਸੇ ਕਿ ਏਟਕ, CITU, AICCTU, ਮਜ਼ਦੂਰ ਏਕਤਾ ਕਮੇਟੀ, ਹਿੰਦ ਮਜ਼ਦੂਰ ਸਭਾ ਆਦਿ ਨੇ ਜੁਆਇੰਟਲੀ ਰਾਮਲੀਲਾ ਮੈਦਾਨ ਸੇ ਲੇਕਰ ਚਾਂਦਨੀ ਚੌਕ ਤੱਕ ਇੱਕ ਬਹੁਤ ਹੀ ਬੜੀ ਜਲੂਸ ਨਿਕਾਲੀ, ਜਿਸ ਮੇਂ ਹਜ਼ਾਰੋਂ ਕੀ ਸੰਖਿਆ ਮੇਂ ਬੈਂਕ ਵਰਕਰ, ਟ੍ਰੇਨ ਵਰਕਰ, ਇੰਸ਼ੋਰੈਂਸ, ਟ੍ਰਾਂਸਪੋਰਟ ਵਰਕਰ, ਯੂਨੀਵਰਸਿਟੀ ਐਂਡ ਸਕੂਲ ਟੀਚਰਸ, ਹੈਲਥ ਵਰਕਰ ਆਦਿ ਮੌਜੂਦ ਥੇ। ਜਲੂਸ ਮੇਂ ਆਪਣੀ ਮਾਂਗੋ ਵਾਲੀ ਪਲਾਕਾਰਡ ਲੇਕਰ ਮਜ਼ਦੂਰ ਕਤਾਰਬੱਧ ਚੱਲ ਰਹੇ ਥੇ। ਕੁਰਬਾਨੀ ਕੇ ਪ੍ਰਤੀਕ ਲਾਲ ਝੰਡੋ ਕੋ ਪਕੜ ਕਰ ਚੱਲ ਰਹੇ ਮਜ਼ਦੂਰੋਂ ਕੇ ਨਾਰੇ, ਸ਼ਿਕਾਗੋ ਕੇ ਸ਼ਹੀਦ ਅਮਰ ਰਹੇ, ਮਈ ਦਿਵਸ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਪੁਰਾਣੀ ਦਿੱਲੀ ਕੀ ਗਲੀਓ ਮੇਂ ਗੂੰਜ ਰਹੇ ਥੇ। ਪੁਰਾਣੀ ਦਿੱਲੀ ਮੇਂ ਈਦ ਕੀ ਖਰੀਦਦਾਰੀ ਵੀ ਜ਼ੋਰੋਂ ਪਰ ਚੱਲ ਰਹੀ ਥੀ। ਮਾਰਕੀਟ ਕੇ ਬੀਚ ਸੇ ਜੁਲੂਸ ਗੁਜ਼ਰ ਰਹਾ ਥਾ, ਮਜ਼ਦੂਰ ਜੁਲੂਸ ਮੇਂ ਨਾਰੇ ਲਗਾ ਰਹੇ ਥੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭ ਕੋ ਮਾਰ ਰਹੀ ਮਹਿੰਗਾਈ। ਸਾਥ ਚੱਲ ਰਹੇ ਦੁਕਾਨਦਾਰ ਵੀ ਔਰ ਖੜੇ ਲੋਕ ਵੀ ਇਸੀ ਨਾਰੇ ਕੋ ਦੁਹਰਾ ਰਹੇ ਥੇ। ਇਹ ਵਿਸ਼ਾਲ ਜੁਲੂਸ ਰਾਮਲੀਲਾ ਮੈਦਾਨ ਸੇ ਨਿਕਲ ਕਰ ਆਸਫ ਅਲੀ ਰੋਡ, ਅਜਮੇਰੀ ਗੇਟ ਰੋਡ, ਫਤਿਹਪੁਰੀ ਮਸਜਿਦ ਹੋਤੇ ਹੋਏ ਚਾਂਦਨੀ ਚੌਕ ਪਹੁੰਚ ਕਰ ਇੱਕ ਪਬਲਿਕ ਮੀਟਿੰਗ ਮੇਂ ਤਬਦੀਲ ਹੋ ਗਏ। ਪਬਲਿਕ ਮੀਟਿੰਗ ਮੇਂ ਪ੍ਰਗਤੀਸ਼ੀਲ ਗੀਤ ਪੇਸ਼ ਕੀਏ ਗਏ। ਸਭਾ ਨੇ ਬੁਲਾਰੋ ਕੋ ਬੁਲਾਨੇ ਸੇ ਪਹਿਲੇ ਉਨ ਸਭੀ ਸਾਥੀਓਂ ਕੋ ਸ਼ਰਧਾਂਜਲੀ ਦੀ ਜੋ ਇਨ ਦੋ ਸਾਲੋਂ ਕੇ ਦੌਰਾਨ ਕੋਵਿਡ ਕੇ ਚਲਤੇ ਹਮਾਰੇ ਬੀਚ ਮੇਂ ਨਹੀਂ ਰਹੇ। ਬੁਲਾਰੇ ਨੇ ਬਤਾਇਆ ਕਿ 133 ਸਾਲ ਪਹਿਲੇ ਸ਼ਿਕਾਗੋ ਕੇ ਮਜ਼ਦੂਰੋਂ ਨੇ 8 ਘੰਟੇ ਕਾਮ, 8 ਘੰਟੇ ਆਰਾਮ ਔਰ 8 ਘੰਟੇ ਸਮਾਜ ਕੇ ਪ੍ਰਤੀ ਆਪਣੇ ਕਰਤੱਵਯੋਂ ਕੋ ਪੂਰਾ ਕਰਨੇ ਕੇ ਅਧਿਕਾਰ ਕੇ ਲਈ ਸੰਘਰਸ਼ ਕਰਨੇ ਕਾ ਬਿਗੁਲ ਬਜਾਇਆ ਥਾ। ਸ਼ਿਕਾਗੋ ਕੇ ਮਜ਼ਦੂਰੋਂ ਕੇ ਸੰਘਰਸ਼ ਕੋ ਕੁਚਲਨੇ ਕੇ ਲਈ ਉਸ ਵਕਤ ਕੇ ਪੂੰਜੀਪਤੀਓਂ ਕੀ ਸਰਕਾਰ ਨੇ ਆੰਦੋਲਿਤ ਕਿਸਾਨੋਂ ਕੋ, ਆੰਦੋਲਿਤ ਸ਼੍ਰਮਿਕੋਂ ਕੋ ਯਾਨੀ ਮਜ਼ਦੂਰੋਂ ਕੋ ਕਾਰਾਵਾਸ, ਫਾਂਸੀ ਔਰ ਤਰ੍ਹਾਂ ਤਰ੍ਹਾਂ ਕੇ ਕਠੋਰ ਦੰਡ ਦੀਏ। सड़कों पर निकले मजदूरों पर सरकार के सुरक्षा बलों ने बेरहमी से गोली चलाई थी। मजदूरों के हाथ का सफेद झंडा उनके खून से लाल हो गया। यही लाल झंडा पूंजीपति वर्ग के खिलाफ मजदूर वर्ग के संघर्ष का प्रतीक बन गया। ये थी 133 साल पहले की बात थी। यही हालात आज हमारे देश में भी है, ऐसा बुलारो ने कहा। शायद ही कोई पूंजीपति कभी लेबर कानूनों के वायलेशन करने पर जेल गया हो, यहाँ तक कि फैक्ट्री या काम के स्थान पर सुरक्षा मापदंडों के अभाव के चलते मजदूरों की जान ही क्यों ना चली जाए। हजारों श्रमिकों और भोपाल वासियों का कातिल भोपाल यूनियन कार्बाइड का मालिक वॉरेन एंडरसन मजे से अपनी पूरी जिंदगी जीता रहा। उसे जेल भेजने की बजाय सरकार ने सुरक्षित विदेश भेज दिया। आज भी हर रोज कहीं ना कहीं अपने मुनाफों की हवस को पूरा करने के लिए पूंजीपति श्रमिकों की जान लेते रहते हैं। अधिकारों के लिए अधिक संघर्ष करने वाले श्रमिक नेताओं को अपने रास्ते से हटाने वाले अपराधी पूंजीपतियों की एक लंबी सूची मौजूद है। उन्होंने कहा कि आज सरमायेदार तबका लिबरलाइजेशन, प्राइवेटाइजेशन और ग्लोबलाइजेशन की पॉलिसियों के जरिए वर्किंग आवर 8 घंटे की जगह 10 से 12 घंटे काम ले रही है। देश में एस्टैब्लिश लेबर कानूनों का वायोलेशन हो रहा है, चाहे केंद्र सरकार हो या राज्य सरकारें हों। बड़े पैमाने पर ठेकेदारी मिनिमम वेज न देने और सोशल सिक्योरिटी न देने, तालाबंदियों, छटनियों और अन्य तरीकों के जरिए सरमायेदार वर्ग के मुनाफों को ज्यादा से ज्यादा बढ़ाने की कोशिश कर रही हैं। इसके साथ ही सबको सुख सुरक्षा रोजी रोटी दे पाने में नाकाम रही ये सरकार लोगों को बांटने व उनका ध्यान भटकाने के लिए सांप्रदायिकता का जहर भी खूब फैला रही है। अंत में सभा का समापन सरकार की जनविरोधी, राष्ट्र विरोधी, समाज विरोधी और मजदूर विरोधी नीतियों के खिलाफ संघर्ष करने के संकल्प के साथ हुआ। आप जागो रेडियो को सुन रहे हैं। जागो रेडियो के इस कार्यक्रम के स्पॉन्सर हैं जीएनजी ट्रकिंग सॉल्यूशन फॉर कंप्लायंस एंड ऑडिट पेप ट्रकिंग इंडस्ट्री। फोन नंबर 9054612525। टॉप चॉइस इलेक्ट्रॉनिक्स, लोकेशन ब्रैम्पटन। फोन नंबर 9057990045।
मैं दसना चाहूंगा जी अमोलक सिद्धू होना बारे जिहड़े कि रियल स्टेट के खेत्र काम करते हैं। उन्होंने फोन नंबर 6477197008 6474719 7008 जिहड़ा है जी उन्होंने फोन नंबर है। जी टी ए किसी तरह की रियल स्टेट ट्रांजैक्शन करनी चाहते हो तो अमोलक सिद्धू होना के नाल जिहड़ा है जी तुसीं संपर्क कर सकते हो। इन्हां कोल एक दो प्रोजैक्ट जिहड़े है जी वह हैगे ने ते नाल दी नाल जिहड़े आ कोई रीसेल दे विच तुसीं ट्रांजैक्शन करनी आ ते तुहाडी पूरी हैल्प करदे आ। तुहाडे कोल कोई प्रॉपर्टी हैगी आ रेंट करनी चाहुंदे हो तां इन्हां दे कोल जिहड़े आ जी वह कुछ एक कलाइंट इहो जिहे हैगे आ जिहड़े कुछ रेंटल प्रॉपर्टी नूं लभ रहे आ। संपर्क कर लिओ 6477197008 ते जी। जी बिरजू जी,
हाल में पटियाला की में हुए की घटना हो या हाल में अयोध्या में मस्जिदों के अंदर आपत्तिजनक चीजें फेंके जाने, धर्म ग्रंथ की बेदबी किए जाने, मांस के टुकड़े फेंके जाने की घटना हो, बेसिकली हुकूमत को प्राइवेटाइजेशन, लिबरलाइजेशन के जरिए ग्लोबलाइजेशन के प्रोग्राम के खिलाफ मजदूरों, किसानों, महिलाओं और नौजवानों के बढ़ते विरोध का सामना करना पड़ रहा है। ज्यादातर मेहनतकश लोग अपने बढ़ते शोषण, बढ़ती बेरोजगारी और बढ़ती महंगाई के कारण बहुत गुस्से में हैं। हुकूमत का ध्यान भटकाने के लिए मजदूरों, किसानों और सभी दबे कुचले लोगों के एकजुट विरोध को तोड़ने के लिए यही सांप्रदायिक हिंसा फैला रहे हैं। उससे पहले भी हम देख सकते हैं कि उत्तरी दिल्ली के जहांगीरपुर इलाके में 16 अप्रैल को लोगों के खिलाफ जो हिंसा फैलाई गई थी और उसके साथ साथ उसी दौरान मध्य प्रदेश, गुजरात, पश्चिम बंगाल, झारखंड और कर्नाटक में भी जो सांप्रदायिक हिंसा फैलाई गई थी, स्टेट मशीनरी तथा न्यूज एजेंसियां और सोशल मीडिया पर अपने कंट्रोल के जरिए इस झूठ को फैलाया गया कि दो धर्मों के लोगों ने एक दूसरे पर हमला किया है। हालांकि इन सभी जगहों पर लोगों ने साफ साफ बताया कि हिंसा को फैलाने वाले हथियारबंद गुंडे अपने इलाके से नहीं थे, वे कहीं बाहर से लाए गए थे। आम लोग भड़काऊ गुंडों का विरोध करने के लिए और एक दूसरे को बचाने के लिए आगे आए। वे इससे पहले भी इन सभी जगहों पर बीते कई दशकों से शांति और अमन चैन के साथ मिलकर रहते आए हैं और आपस में सुख दुख बांटते रहे हैं। दिल्ली और कई अन्य जगहों पर अधिकारियों ने पहले तो मेहनतकश लोगों को इस हिंसा के लिए दोषी ठहराया और उसके बाद उनकी दुकानों और घरों को तोड़ने के लिए बुलडोजर भेज दी। हुकूमत ये प्रचार कर रहा है कि वो इलीगल झुग्गियों को इसलिए तोड़ रहा है क्योंकि ये झुग्गी बस्तियां तरह तरह के अपराधों के सो कॉल्ड सोर्स हैं। हकीकत यह है कि हुकूमत और उनके राजनीतिक प्रतिनिधि ही इन झुग्गी झोपड़ियों और कॉलोनियों को बसाते हैं जहां मजदूरों को अनह्यूमन हालतों में जीने को मजबूर किया जाता है। राजनीतिक नेता झुग्गी झोपड़ियों की स्थापना इसलिए करते हैं ताकि पूंजीपतियों को सस्ते लेबर का कभी खत्म ना होने वाला खजाना मिल सके, साथ ही राजनीतिक पार्टियों को मसल पावर का सोर्स भी मिल सके। इन बस्तियों में रहने वाले हुकूमत वो उनकी स्टेट मशीनरी और उनकी राजनीतिक पार्टियों के दबाव तले जीने को मजबूर होते हैं। दिल्ली और दूसरे जो बड़े शहरों में ऐसे झुग्गी झोपड़ी कॉलोनियों और रिसेटलमेंट कॉलोनियों में रहने वाले ज्यादातर मजदूर सत्ता पर बैठी हुई पार्टी यानी ताकतों के निरंतर दमन का शिकार बनकर जीते हैं। जब सरमायेदार वर्ग चाहता है तब तब स्टेट मशीनरी इन झुग्गी झोपड़ियों में रहने वाले लोगों के घरों और संपत्तियों को उजाड़ देती है और उनकी जमीन को बड़े बड़े रियल इस्टेट डेवलपर्स के हाथों सौंप देती है। ये झूठा प्रचार फैलाया जाता है कि किसी खास समुदाय को निशाना बनाया जा रहा है ताकि मजदूर एकजुट होकर उन मेहनत कशों की हिफाजत में मिलकर आगे न आए जिनके घर तोड़े जा रहे हैं। लड़ाई हमेशा शोषण के खिलाफ होती है, लेकिन जन समुदाय को शोषण और दमन के खिलाफ संघर्ष के रास्ते से भटकाने के लिए हुकूमत करने वाले सरमायेदार धर्म के आधार पर नफरत फैलाने और लोगों को भड़काने की पूरी कोशिश करते रहते हैं। हम देख सकते हैं कि इन 75 वर्षों में यानी सालों में सो कॉल्ड सेकुलर स्टेट का इस्तेमाल करके बड़े सुनियोजित तरीके से समाज के सभी तबकों के बीच में सांप्रदायिक जहर को फैलाया जा रहा है। कॉन्स्टिट्यूशन और देश के कानून इंसानी पहचान की बजाय कम्युनल पहचान को अहमियत देते हैं और जारी रखते हैं। सभी लोगों के साथ इंडियन सिटीजन बतौर बराबर वाला बर्ताव नहीं किया जाता है, बल्कि मेजोरिटी कम्युनिटी या माइनॉरिटी कम्युनिटी के मेंबर होने के आधार पर, उनके रिलीजन के आधार पर अलग अलग लोगों के साथ अलग अलग प्रकार का बर्ताव किया जाता है। देश के कानून और नीतियां दबे कुचले लोगों को कुछ थोड़ी राहत दिलाने के नाम पर जातिवादी पहचान को भी बरकरार रखती है। हुकूमत ने अपनी भरोसेमंद पार्टियों के जरिए, अपनी खुफिया एजेंसियों के जरिए, राज्य के सुरक्षा बलों के जरिए सांप्रदायिक हिंसा को आयोजित करने के तरीकों में बहुत ही कुशलता प्राप्त कर ली है। बहुत सोचे समझे तरीके से भड़काऊ नारे दिए जाते हैं, भड़काऊ हरकतें की जाती हैं, जैसे कि मस्जिद के अंदर सुअर का मांस फेंक दिया जाता है या मंदिरों के अंदर गाय का मांस फेंक दिया जाता है या धार्मिक ग्रंथों की बेअदबी की जाती है। स्टेट एजेंट लोगों को भड़काने के लिए तरह तरह के झूठी अफवाहें फैलाते हैं, जैसे कि 1984 में उन्होंने इस प्रकार की अफवाह फैलाई थी कि लोगों के पीने के पानी के कुओं या टंकी में जहर मिला दिया गया है। हिंसक हमलों को अंजाम देने वाले गुंडों को स्टेट की सिक्योरिटी मिलती है। ये गुंडे धार्मिक वेश धारण कर लेते हैं ताकि ऐसा लगे कि एक धर्म के लोग दूसरे धर्म के लोगों पर हमला कर रहे हैं। आप जागो रेडियो को सुन रहे हैं। अब आप अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम के स्पॉन्सर हैं करने के लिए एक्शन ऑटो एंड कॉलिजन, G&G ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
एक बात करनी है आपसे।
जी जी
आज इंटरनेशनल जो है मजदूर दिवस है 1 मई, आपने रिपोर्ट में भी दिया, आपने कुछ किया, लेकिन जो चीज एक एक बड़ी मुश्किल से मिली और पहले सूरज चढ़ने से लेके सूरज छिपने तक मजदूर का दिन होता था और मिलता भी शायद खाने के लिए ही था, इससे ज्यादा नहीं, और उसके बाद जो 8 घंटे वाला स्ट्रगल रहा, 8 घंटे काम, 8 घंटे सोना और 8 घंटे कुछ भी, और अभी जो जैसे फिर से डेवलपमेंट के नाम पे, कुछ और नाम पे जो 12 घंटे 13 घंटे 15 घंटे वाली बात चल रही है, तो वो जो चीज होनी चाहिए, जो एक वर्किंग क्लास को इकट्ठा होना चाहिए, आपने वो सांप्रदायिक वाली बात की, वो तो एक टोटल डिफरेंट डिस्कशन है, फिर करेंगे कभी, लेकिन वर्किंग क्लास भी एक प्लेटफॉर्म पे इकट्ठी क्यों नहीं, अभी भी नहीं हो रही, या उनके जो कुछ एक उनको रिप्रेजेंट करने वाले कहते हैं हमारे पास इतने नंबर में है, हमारी इस ऑर्गेनाइजेशन में इतने लोग हैं जो काम करते हैं, हम इतनी बड़ी बड़ी फैक्ट्रियां हैं वहां पे, हमारी कुछ एक यूनियन वाले भी हैं, कुछ एक नॉन यूनियन वाले भी हैं, एसोसिएशन वाले भी हैं, और लेकिन जितने भी लोग बोलते हैं हम वर्किंग क्लास के हकों की बात करते हैं, उनके राइट्स की बात करते हैं, वो भी इकट्ठा एक प्लेटफार्म पे उतने दिख नहीं रहे, हालांकि जो भी मजदूरों ने थोड़े बहुत हक लिए थे वो भी उनसे छिनते जा रहे हैं। एक ब्रीफ में बताएंगे, मेरे को मालूम है टॉपिक बहुत बड़ा है, लेकिन थोड़ा सा ब्रीफ में बताएंगे।
देखिए, मैं एक चीज साफ करना चाहता हूं कि आप आज से 133 साल पहले से चलकर आगे तक इस बीच में जो खासकर स्टेट है
जी,
ये जो स्टेट है ये है सरमायेदारों का स्टेट, और सरमायेदार बहुत ही एडवांस तरीके से चीजों को समझने और खुद को संगठित करने में बहुत कामयाब हो पाई है, और उसके संगठित होने का तरीका एक ही चीज है, वो है स्टेट, यानी स्टेट पावर। यानी आप अगर हम इंडिया के अंदर देखें तो इंडिया के अंदर हम यूं समझते हैं कि ये जो मैं एक समझ की बात मैं कह रहा हूँ, क्योंकि जब तक हम इस चीज को नहीं समझेंगे तो इसका मतलब है कि हम वर्किंग क्लास के जो अलग अलग टुकड़ों में बटे जाने को भी चीजों को समझ नहीं पाएंगे। तो जो स्टेट पावर है, स्टेट पावर का इस्तेमाल जो राजनीतिक जो खासकर जो हमारे जो सरमायेदार हैं वो बहुत आसानी से कर रहे हैं। इसका मतलब है उसमें लोगों का कोई कॉन्ट्रीब्यूशन नहीं होता है, लोग सिर्फ मात्र एक वोट देने के काबिल होते हैं। दूसरी बात है कि जो इंडिया के अंदर हमारे जो स्टेट जो राजनीतिक जो पार्टियां हैं, खासकर जो पार्लियामेंट्री पार्टियां हैं, वो स्टेट को इस तरीके से आधार पर रिकॉग्नाइज करती हैं कि ये जो स्टेट है अगर इसमें सही पार्टी आएगी तो वो मजदूरों के लिए भी काम करेगी, किसानों के लिए भी काम करेगी, दबे कुचलों के लिए भी काम करेगी, दलितों के साथ भी काम करेगी। वो ऐसा एक कंफ्यूजन फैलाते हैं जो वर्करों में और उनकी ऑर्गेनाइजेशनों में। इसका यह मतलब होता है कि जो जो चेतना है, जो मजदूरों के बीच में जो चेतना है, स्टेट के बारे में जो चेतना है, वो गलत चेतना से लैस करते हैं। तो यहीं पर डिवीजन का जो कारण हमारे के बीच में हम बनता है। हम आज भी देख सकते हैं कि कभी कभी जहां हम जिस आज में जिस शाम के कार्यक्रम में मैं गया था वहां लाख लाख वर्कर इकट्ठे होते थे और निकलते थे, और आज और वो जो ये जो खासकर रामलीला मैदान से टाउन हॉल जाने का जो परंपरा है वो जब हिंदुस्तान बटा नहीं था ये तब से परंपरा है उसकी। यानी वो आज भी अगर कोई 1936 का कोई जिंदा होगा जो उस रैली में पार्टिसिपेट किया होगा वो कहेगा कि हाँ उसका रूट वही है। और उसी तरीके से मैं ये कह रहा हूँ कि कितना बदलाव आया है इन सब चीजों के अंदर कि आज खासकर हम जो एक तो डिवीजन बहुत है मजदूरों के बीच में, उनको बड़ी सोच समझ के साथ डिवीजन का कोई पक्का मजदूर है, कोई कच्चा मजदूर है, कोई ठेका मजदूर है, सेम वर्क है पर सेम तनख्वाह नहीं है। इसका मतलब एक जो टेम्परेरी एक झाड़ू लगाने वाला है सड़क पर, उसकी तनख्वाह होगी 10,000। वो अगर स्टेट, अगर पंजाब स्टेट के तहत में अगर उस काम करता है तो उसकी होगी 35,000। अगर वो सेंट्रल गवर्नमेंट में है या दिल्ली के एमसीडी में है तो उसकी तनख्वाह होगी करीब 60,000। आप ये जो डिफरेंसेस हैं, तो जब इन डिफरेंस के आते लगता है तो जो 10,000 है जो अपने हक के लिए मांगने के लिए खड़ा होता है, तो बाकी जो मजदूर हैं, जो उनकी जो यूनियन है वो ज्यादा हेल्प नहीं कर पाती है, क्योंकि उनको लगता है कि क्योंकि वो कंडीशंस नहीं है उनके लिए। तो इस तरीके से जो डिवीजन के आधार पर और जो स्टेट को समझने की, खासकर जो पॉलिटिकल जो ऑर्गेनाइजेशंस हैं, वो मजदूरों के बीच में गलत सोच लेके जाती है। यही वजह है कि आज बहुत काफी डिवीजन है, हम यूनाइट होकर हम लड़ नहीं पा रहे हैं जो हमारे दुश्मन हैं, और ये मुख्य वजह मुझे लगता है कि ये है। फिर भी मुझे नहीं लगा कि आपका जैसे क्वेश्चन था मैं उसको बहुत अच्छी तरीके से रख सका।
नहीं नहीं, जो है आपने काफी इसको थोड़ा और खोला है क्वेश्चन को। एग्जैक्ट आंसर तो मेरा नहीं ख्याल है, जैसे मैंने शुरू में बोला था काफी बड़ा विषय है, लेकिन मेरे को लगा कि एक मई है और फिर भी क्योंकि जितनी ऑर्गेनाइजेशंस हैं तो उसके हिसाब से तो काफी कुछ अचीव हो जाना चाहिए, लेकिन जो पहले मिला था मेरे को लगता है पर्सनली उससे भी कम होता जा रहा है, किसी एक खास कंट्री में नहीं वर्ल्ड वाइड। तो मैंने सोचा शायद आपसे बात करें। चलिए अगले इतवार फिर मिलते हैं बिरजू जी। थैंक यू।
बिल्कुल, थैंक यू।
थैंक यू जी। एहसान जी, बिरजू जी, एक रिकॉर्डेड कमर्शियल ब्रेक ले लिए, वापस होने रेडियो प्रोग्राम जागो दे विच।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
वेलकम टू रिट्स फर्नीचर दे 20,000 स्क्वेयर फीट शोरूम ते जिथे एशली सीली कनेडियन मेड हाई एंड लग्जरी फर्नीचर ते लग गई है 40-70% ऑफ सेल। $500 दी परचेज ते फ्री गिफ्ट। Think furniture, think Ritz furniture. Meet Rohit the Yes Man, because we don't match the price, we beat it.
Visit 5200 Dixie Road, Dixie and Matheson intersection, Mississauga, 905-232-7489.
Ritz Furniture Planet. ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, हर तरह से करते हैं आपकी मदद मयंक भटनागर जी। 6477022023-647-702-23।
जी मयंक भटनागर जी जिहड़े ने जी, वो लाइन ते जुड़े हुए आ, ते हर महीने कुछ ना कुछ स्पैशल लैके आउंदे आ। देखदे आ इस महीने जिहड़ा आ ਸਰੋਤਿਆਂ ਵਾਸਤੇ ਕੀ ਸਪੈਸ਼ਲ ਲੈ ਕੇ ਆ। ਮਯੰਕ ਜੀ, ਬਹੁਤ ਬਹੁਤ ਸਵਾਗਤ ਜੀ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਵੈਰੀ ਵੈਰੀ ਗੁੱਡ ਆਫਟਰਨੂਨ, ਕੀ ਹਾਲ ਚਾਲ ਜੀ?
ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ। ਤੁਸੀਂ ਸੁਣਾਓ, ਕਿਵੇਂ? ਠੀਕ ਠਾਕ ਹੋ? ਮੀਂਹ ਕਣੀ ਤੋਂ ਬਚੇ ਹੋ?
ਜੀ ਬਿਲਕੁਲ ਬਚੇ, ਹੁਣ ਬਾਬੇ ਦੇ ਗੁਰਦੁਆਰੇ ਹੋ ਕੇ ਆਏ ਹਾਂ ਤੇ ਸਾਰੇ ਲਈ ਅਰਦਾਸ ਕਰਕੇ ਆਏ ਹਾਂ, ਉਹ ਬਹੁਤ ਵਧੀਆ ਗੱਲ ਹੈ ਜੀ।
ਵਧੀਆ ਚੀਜ਼ ਹੈ ਜੀ, ਸਾਰਿਆਂ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਚਾਹੀਦੀ ਆ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਫਿਰ ਕੀ ਜਿਹੜਾ ਜੀ ਮਈ ਮਹੀਨੇ ਦਾ ਸਪੈਸ਼ਲ ਦੱਸੋ?
ਜੀ ਬਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਾਂਗਰ ਤੇ ਜੀ ਐਨ ਈ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਭਾਜੀ ਆਪਾਂ ਨੇ ਜਿਹੜਾ ਮੀ ਫਸਟ ਆ ਗਿਆ ਹੈਗਾ, ਜੇ ਮਈ ਦਾ ਜਿਹੜਾ ਆਪਾਂ ਸਪੈਸ਼ਲ ਆਇਆ ਹੈਗਾ, ਉਹ ਇੱਕ ਇੱਦਾਂ ਦੀ ਚੀਜ਼ ਲੈ ਕੇ ਆਏ ਹੈਗੇ ਕਿਉਂਕਿ ਆਪਣੇ ਕਾਫੀ ਸਰੋਤਿਆਂ ਨੂੰ ਆ ਚੀਜ਼ ਦੀ ਕਾਫੀ ਰਿਕੁਐਸਟ ਸੀਗੀ ਕਿ ਤੁਸੀਂ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਆ ਉਹ ਸਾਡੇ ਲਈ ਕਰਾ ਕਿਸੇ ਤਰੀਕੇ ਨਾਲ। ਪਹਿਲਾਂ ਆ ਹੁੰਦਾ ਸੀਗਾ ਜੀ ਭਾਜੀ, ਜਿੰਨਾ ਤੁਸੀਂ ਤੁਹਾਡੀ ਮੋਰਗੇਜ ਨਿਕਲਦੀ ਸੀਗੀ ਉਨੀ ਤੁਹਾਨੂੰ ਜਿਹੜੀ ਹੈਗੀ ਆ ਬੈਂਕ ਲਾਈਨ ਆਫ ਕ੍ਰੈਡਿਟ ਦਿੰਦੀ ਸੀ। ਹੁਣ ਆਪਾਂ ਨੇ ਉਹਦੇ ਵਿੱਚ ਵੀ ਅਪਡੇਟ ਆ ਕਰ ਦਿੱਤਾ ਹੈਗਾ ਕਿ ਅਸੀਂ ਅਪ ਟੂ 80% ਤੱਕ ਦੀ ਜਿਹੜੀ ਫਾਈਨੈਂਸਿੰਗ ਹੈਗੀ ਉਹ ਕਰਾ ਸਕਦੇ ਹਾਂ। ਜਿਹਦਾ ਮਤਲਬ ਆ ਹੁੰਦਾ ਹੈਗਾ ਕਿ ਜਿੰਨੀ ਵੀ ਤੁਹਾਡੀ ਅਪਰੇਜ਼ਲ ਆ ਜਾਂਦੀ ਆ ਉਹਦਾ 80% ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1 million। ਦੇਖੋ ਜੀ, ਆ ਵੀ ਇੱਕ ਅਸੀਂ ਓਪਨ ਲੋਨ ਲੈ ਕੇ ਆ ਰਹੇ ਹੈਗੇ ਹਾਂ ਐਂਡ ਤੁਹਾਡਾ ਵਿਆਜ ਉੱਤੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ। ਇਟ ਇਜ਼ ਅ ਸਟੈਂਡਰਡ ਲਾਈਨ ਆਫ ਕ੍ਰੈਡਿਟ, ਠੀਕ ਆ, ਐਂਡ ਉਹ ਆਪਾਂ ਨੇ ਫਸਟ ਪੋਜੀਸ਼ਨ ਤੇ ਵੀ ਕਰਦੇ ਹੈਗੇ ਆ ਐਂਡ ਉਹ ਸੈਕਿੰਡ ਪੋਜੀਸ਼ਨ ਤੇ ਵੀ ਕਰਦੇ ਹੈਗੇ। ਜਿਹਦਾ ਮਤਲਬ ਆਹ ਹੁੰਦਾ ਹੈਗਾ ਕਿ ਜੇ ਤੁਹਾਡੀ ਮੋਰਗੇਜ ਚੱਲ ਰਹੀ ਆ ਉਹਨੂੰ ਅਸੀਂ ਟੱਚ ਨਹੀਂ ਕਰਾਂਗੇ, ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਜਿਹੜੀ ਹੈਗੀ ਆ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਾਉਂਦੇ ਹਾਂ ਐਂਡ ਵਿਦ ਇਨ 20 days ਦੇ ਵਿੱਚ ਤੁਹਾਡੀ ਫਾਈਨੈਂਸਿੰਗ ਹੁੰਦੀ ਆ। ਰੇਟ ਦੀ ਗੱਲ ਕਰੀਏ, ਰੇਟ ਆਪਣਾ ਸਟਾਰਟ ਹੋ ਰਿਹਾ ਜੀ 3.70% ਤੋਂ। ਜੇ ਕਿਸੇ ਨੇ ਮਲਟੀਪਲ ਪ੍ਰਾਪਰਟੀਜ਼ ਦੀ ਵੀ ਫਾਈਨੈਂਸਿੰਗ ਕਰਾਉਣੀ ਹੈ ਜਿਹਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਹੈ ਉਹ ਵੀ ਅਸੀਂ ਤੁਹਾਨੂੰ ਕਰਾ ਕੇ ਦਵਾ ਸਕਦੇ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਸਰੋਤੇ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ। ਨੰਬਰ ਆਪਣਾ 1016-747-2023 6472-202-3 ਤੇ ਜਾਂ 647-472-4141 ਤੇ ਵੀ ਗੱਲ ਹੋ ਸਕਦੀ ਆ। ਜੇ ਕਿਸੇ ਭੈਣ ਭਰਾ ਨੇ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਰਿਲੇਟਡ ਗੱਲਬਾਤ ਕਰਨੀ ਆ, ਭਾਵੇਂ ਉਹ ਫਸਟ ਸੈਕਿੰਡ ਥਰਡ ਮੋਰਗੇਜ ਹੋਵੇ ਜਾਂ ਰੀਫਾਈਨੈਂਸ ਹੋਵੇ, ਲੈਂਡ ਫਾਈਨੈਂਸਿੰਗ ਹੋਵੇ ਜਾਂ ਹੋਰ ਕੋਈ ਚੀਜ਼ ਦੀ ਗੱਲਬਾਤ ਕਰਨੀ, ਆਪਾਂ ਹਮੇਸ਼ਾ ਫ੍ਰੀ ਕੰਸਲਟੇਸ਼ਨ ਦਿੰਦੇ ਹਾਂ ਜੋ ਵੀ ਨੋਨ ਓਬਲੀਗੇਟਰੀ ਹੁੰਦੀ ਆ। ਸਾਰੀ ਗੱਲਬਾਤ ਲਈ ਨੰਬਰ ਆਪਣਾ 1016-747-2023 6472-202-3 ਤੇ ਜਾਂ 647-472-4141। ਭਾਜੀ, ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਮਯੰਕ ਜੀ। ਤੇ ਜੇ ਜੀ ਤੁਸੀਂ ਜਿਹੜੀ ਆ ਇਹਨਾਂ ਦਾ ਮਈ ਮਹੀਨੇ ਦਾ ਸਪੈਸ਼ਲ ਆ ਉਹਦੇ ਵਾਸਤੇ ਜਿਹੜੀ ਆ ਇਹਨਾਂ ਤੋਂ ਲਾਈਨ ਆਫ ਕ੍ਰੈਡਿਟ ਬਣਵਾਉਣੀ ਆ ਜਾਂ ਕੋਈ ਫ੍ਰੀ ਜਿਹੜੀ ਆ ਨੋਨ ਓਬਲੀਗੇਟਰੀ ਕੰਸਲਟੇਸ਼ਨ ਲੈਣੀ ਆ ਤਾਂ 647-702-2023 ਤੇ ਕਾਲ ਕਰ ਸਕਦੇ ਆ ਮਯੰਕ ਪਟਨਾਗਰ ਜੀ ਨੂੰ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਤੇ ਇਹ ਸਨ ਜੀ ਮਯੰਕ ਪਟਨਾਗਰ ਜੀ। ਕੁਲਤਾਰ ਸਿੰਘ ਗਿੱਲ ਅੰਟਾਰੀਓ ਸਿੱਖਣ ਗੁਰਦੁਆਰਾ ਕੌਂਸਲ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਵੀ ਥੋੜ੍ਹੀ ਬਹੁਤੀ ਗੱਲ ਮੈਨੂੰ ਲੱਗਦਾ ਕਰਨੀ ਚਾਹੀਦੀ ਹੈ, ਖਾਸ ਕਰਕੇ ਜਿਵੇਂ ਬਿਰਜੂ ਹੁਣਾਂ ਨੇ ਵੀ ਖਬਰ ਦਿੱਤੀ ਹੈ ਅਤੇ ਆਪਣੇ ਵੀ ਜਿਹੜੇ ਆ ਜੀ ਪੰਜਾਬ ਨਾਲ ਜੁੜੇ ਜਿਹੜੇ ਆ ਉਹਨਾਂ ਨੂੰ ਖਬਰਾਂ ਆ ਚੁੱਕੀਆਂ ਹੁਣ ਤੱਕ ਜੋ ਕੁਛ ਪਟਿਆਲੇ 'ਚ ਹੋਇਆ, ਮਾੜੇ ਤੋਂ ਮਾੜੇ ਹਾਲਾਤ ਵੀ ਰਹੇ ਆ ਅਤੇ ਮੇਰਾ ਨਹੀਂ ਖਿਆਲ ਪੰਜਾਬ ਦੇ ਵਿੱਚ ਕਿਸੇ ਵੀ ਧਾਰਮਿਕ ਅਦਾਰੇ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਹੋਇਆ ਅਤੇ ਪਹਿਲੀ ਵਾਰੀ ਆ। ਮੈਂ ਜਿਹੜੀ ਜੀ ਅਦਾਰਾ ਜਾਗੋ ਇਹਦੀ ਵੱਧ ਤੋਂ ਵੱਧ ਨਿਖੇਧੀ ਕਰਦਾ ਆ, ਜਦੋਂ ਕਿਸੇ ਦੇ ਵੀ ਧਾਰਮਿਕ ਅਦਾਰੇ 'ਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਜਿਹੜਾ ਆ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਉਦੋਂ ਨਹੀਂ ਹੋਇਆ ਜਦੋਂ ਇੱਕ ਪੰਜਾਬ ਮਾੜੇ ਹਾਲਾਤਾਂ 'ਚੋਂ ਨਿਕਲ ਰਿਹਾ ਸੀ, ਉਦੋਂ ਨਹੀਂ ਹੋਇਆ ਜਦੋਂ ਕਿੰਨੇ ਸੂਬਿਆਂ ਦੇ ਵਿੱਚ ਸਿੱਖਾਂ 'ਤੇ ਅਟੈਕ ਹੋਏ, ਅਤੇ ਹੁਣ ਇਹੋ ਜਿਹੀਆਂ ਕਿਹੜੀਆਂ ਤਾਕਤਾਂ ਆ ਜਿਹੜੀਆਂ ਬਲਦੀ ਦੇ ਬੁੱਥੇ ਨੌਜਵਾਨਾਂ ਨੂੰ ਫਿਰ ਲਾਉਣੀਆਂ ਚਾਹੁੰਦੀਆਂ। ਕੁਲਤਾਰ ਜੀ, ਤੁਹਾਡੀ ਕੀ ਪੋਜੀਸ਼ਨ ਹੈ ਜੀ ਉੱਤੇ?
ਸਾਰਿਆਂ ਨੂੰ ਪਹਿਲਾਂ ਜੀ ਮੇਰੇ ਕੋਲ ਜਾਗਰੂਕ ਸੁਣਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਜੀ। ਦੇਖੋ ਜੀ, ਤੁਸੀਂ ਕੁਛ ਤਾਂ ਬਿਰਜੂ ਨੇ ਸਾਂਝਾ ਕਰ ਹੀ ਦਿੱਤਾ ਵੀ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਸਟੇਟ ਪਲੇਅਰ ਨੇ ਉਹ ਨਹੀਂ ਚਾਹੁੰਦੇ ਹੁੰਦੇ ਵੀ ਕਿਸੇ ਸੂਬੇ ਵਿੱਚ ਸ਼ਾਂਤੀ ਬਣੀ ਰਹੇ। ਦੂਸਰਾ, ਜਿਵੇਂ ਹੁਣ ਪਤਾ ਉੱਥੇ ਇੱਕ ਨਵੀਂ ਪਾਰਟੀ ਨੇ ਰਾਜ ਭਾਗ ਸਾਂਭਿਆ
ਜੀ,
ਅਤੇ ਦੂਜੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਪਹਿਲਾਂ ਤੋਂ ਚੱਲ ਰਹੀਆਂ ਸੀ ਉਹ ਆਪਦੀ ਜਿਹੜੀ ਸਿਆਸੀ ਸਤਾ ਗਵਾ ਬੈਠੀਆਂ ਨੇ। ਹੁਣ ਉਹ ਸਾਰਿਆਂ ਨੂੰ ਲੱਗ ਰਿਹਾ ਕਿਵੇਂ ਨਾ ਕਿਵੇਂ ਅਸੀਂ ਹੱਥ ਪੈਰ ਮਾਰੀਏ ਅਤੇ ਉਜਾਗਰ ਹੋਈਏ ਥੋੜ੍ਹਾ ਬਹੁਤਾ ਵੀ ਲੋਕਾਂ ਵਿੱਚ ਅਸੀਂ ਕੁਛ ਕਰ ਰਹੇ ਹਾਂ। ਇਹ ਜਿਹੜੀ ਬਹੁਤ ਮੰਦਭਾਗੀ ਘਟਨਾ ਪਟਿਆਲੇ ਵਾਲੀ ਜਿਹੜੀ ਮੈਂ ਕੱਲ੍ਹ ਵੀ ਸੁਣਦਾ ਸੀ ਉੱਥੋਂ ਦੇ ਪੁਜਾਰੀ ਦੀ ਗੱਲਬਾਤ ਜਾਂ ਉਹ ਬੁਲਾਰਾ ਸੀ ਉਹਨਾਂ ਦਾ ਆਪਣੇ ਜਿਹੜਾ ਕਾਲੀ ਮਾਤਾ ਮੰਦਰ ਦਾ,
ਹਾਂਜੀ,
ਉਹਨਾਂ ਨੇ ਕਿਹਾ ਵੀ ਇਹ ਤਾਂ ਕੋਈ ਰੂਟ ਹੀ ਨਹੀਂ ਸੀਗਾ, ਨਾ ਕੋਈ ਸਾਡੀ ਗੱਲਬਾਤ ਸੀਗੀ ਇਹ, ਨਾ ਕਾਲੀ ਮੰਦਰ ਕਨੀ ਆਉਣਾ ਸੀਗਾ, ਇਹ ਪਤਾ ਨਹੀਂ ਕਿੱਥੋਂ ਤੱਕ ਕਿਵੇਂ ਆਏ ਆ।
ਇਹ ਉਹੋ ਜਿਹੀ ਨਹੀਂ ਘਟਨਾ ਲੱਗਦੀ ਜਿਵੇਂ 26 ਜਨਵਰੀ ਤੇ ਰੂਟ ਹੀ ਨਹੀਂ ਸੀ ਲਾਲ ਕਿਲੇ ਦਾ,
ਕੋਈ ਸਾਜਿਸ਼ ਜਿਹੜੀ ਉਹ ਬਿਰਜੂ ਨੇ ਪਹਿਲਾਂ ਦੱਸੀ ਹੈ ਨਾ
ਜੀ,
ਉਸੇ ਤਰ੍ਹਾਂ ਦੀ ਆ ਵੀ ਉਹਨਾਂ ਨੇ ਬਣਾ ਦਿੱਤੀ ਆ। ਮੈਂ ਪਰਵਾਨਾ ਜੀ ਨੂੰ ਵੀ ਸੁਣਿਆ ਸੀ, ਉਹ ਵੀ ਕਹਿੰਦੇ ਸਾਡਾ ਕੋਈ ਰੂਟ ਨਹੀਂ ਸੀਗਾ ਕਿਉਂਕਿ ਦੋਹਾਂ ਦੀ ਗੱਲਬਾਤ ਹੋ ਰਹੀ ਸੀ ਕਿਸੇ ਚੈਨਲ ਦੇ ਰਾਹੀਂ, ਮੈਂ ਸੁਣੀ ਗੱਲ ਚੰਗੀ ਤਰ੍ਹਾਂ ਨਾ।
ਅੱਛਾ ਜੀ।
ਪਰ ਉਹ ਜੋ ਕੁਛ ਵੀ ਹੋਇਆ ਉੱਥੇ, ਉਹ ਮੰਦਭਾਗਾ ਜਿਹੜਾ ਉਹ ਉਹਨਾਂ ਨੇ ਆਪਣੇ ਕਾਲੀ ਮਾਤਾ ਮੰਦਰ ਵਾਲਿਆਂ ਨੇ ਦੱਸਿਆ, ਉੱਥੇ ਜਿਹੜੇ ਦਲਿਤ ਭਾਈਚਾਰਾ ਵੀ ਬਹੁਤ ਜ਼ਿਆਦਾ ਸੀਗਾ,
ਜਿਹਨਾਂ
ਦੀਆਂ ਦੁਕਾਨਾਂ ਸੀ ਜਾਂ ਰੇਹੜੀਆਂ ਵਗੈਰਾ ਲਾਈਆਂ ਸੀ ਪ੍ਰਸ਼ਾਦ ਜਿੱਥੇ ਬੇਅਦਬੀ ਆ। ਮੈਨੂੰ ਇੰਝ ਲੱਗ ਰਿਹਾ ਵੀ ਜਿਹੜਾ ਕਿ ਜਿਹੜੀਆਂ ਏਜੰਸੀਆਂ ਜਾਂ ਜਿਹੜੇ ਸਟੇਟ ਪਲੇਅਰ ਨੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਦਲਿਤ ਭਾਈਚਾਰਾ ਜਿਹੜਾ ਸਿੱਖਾਂ ਦਾ ਆਪਸ ਵਿੱਚ ਹੀ ਪਿਆਰ ਵੱਧ ਰਿਹਾ ਵਾ, ਉਹਨੂੰ ਵੀ ਭੰਗ ਕੀਤਾ ਜਾਵੇ ਥੋੜ੍ਹਾ ਬਹੁਤਾ, ਅਤੇ ਜਿਹੜੀ ਡਿਸਟਰਬੇਸ਼ਨ ਪੈਦਾ ਕੀਤੀ ਜਾਵੇ ਸਟੇਟ ਦੇ ਵਿੱਚ ਔਰ ਲਾ ਐਂਡ ਆਰਡਰ ਦੀ ਸਥਿਤੀ ਜਦੋਂ ਖਰਾਬ ਹੋਊਗੀ, ਤਾਂ ਮੈਨੂੰ ਲੱਗਦਾ ਵੀ ਉਹ ਭਾਰਤ ਸਰਕਾਰ ਦੇ ਹੱਥ ਮਜ਼ਬੂਤ ਕਰਨ ਵਾਲੀ ਗੱਲ ਆ ਵੀ।
ਪਰ ਮੈਨੂੰ ਲੱਗਦਾ ਫਿਰ ਤਾਂ ਸਰਕਾਰੀ ਏਜੰਸੀਆਂ ਦੀ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਵੀ ਇਹੋ ਜਿਹੇ ਅੰਸਰਾਂ ਨੂੰ ਆਡੈਂਟੀਫਾਈ ਕੀਤਾ ਜਾਵੇ।
ਸਰਕਾਰਾਂ ਜਿਹੜੇ ਸਟੇਟ ਪਲੇਅਰ ਹੁੰਦੇ ਉਹਨਾਂ ਨੂੰ ਕਦੇ ਵੀ ਆਦਿ ਨੂੰ ਆਡੈਂਟੀਫਾਈ ਨਹੀਂ ਕਰਦੀਆਂ, ਅਤੇ ਆਮ ਜਿਹੜੇ ਲੋਕ ਹੁੰਦੇ ਆ ਮਾਤੜ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਉੱਥੇ ਹਾਦਾ ਨਾਰਾ ਮਾਰਨ ਚਲੇ ਜਾਂਦੇ, ਜਿਹਨਾਂ ਨੂੰ ਕੋਈ ਭੜਕਾਇਆ ਹੀ ਇੰਨਾ ਹੁੰਦਾ ਨੌਜਵਾਨਾਂ ਨੂੰ, ਉਹਨਾਂ 'ਤੇ ਪਰਚੇ ਵੀ ਦਰਜ ਹੋ ਜਾਂਦੇ, ਉਹ ਜੇਲ੍ਹਾਂ ਵੀ ਪਹੁੰਚਦੇ, ਅੱਗੇ ਵੀ 30-30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ, ਅਤੇ ਬਾਅਦ 'ਚ ਉਹਨਾਂ ਦੀ ਕੋਈ ਬਾਤ ਵੀ ਨਹੀਂ ਪੁੱਛਦਾ ਗਾ। ਅਤੇ ਇਹ ਆਪਾਂ ਜਦੋਂ ਉਦੋਂ 84 ਤੋਂ ਪਹਿਲਾਂ ਤੋਂ ਆਮ ਸਿੱਖ ਕੌਮ ਜਾਂ ਪੰਜਾਬ ਵਾਲੇ ਲੋਕ ਆਪਣੇ ਪਿੰਡਾਂ 'ਤੇ ਹੰਢਾ ਰਹੇ ਨੇ ਅਤੇ ਅੱਜ ਵੀ ਹੰਢਾ ਰਹੇ ਨੇ, ਅਤੇ ਹੁਣ ਨਵੇਂ ਕੇਸ ਪੈ ਜਾਣਗੇ, ਨਵੇਂ ਬੰਦੇ ਅੰਦਰ ਚਲੇ ਜਾਣਗੇ, ਪਰ ਜਿਹੜੇ ਲੀਡਰਸ ਹੁੰਦੇ ਨੇ ਜਾਂ ਜਿਹੜੇ ਉਹ ਟੌਪ 'ਤੇ ਹੁੰਦੇ ਨੇ ਉਹਨਾਂ ਦਾ ਅੱਗੇ ਵੀ ਕਿਤੇ ਨੁਕਸਾਨ ਨਹੀਂ ਹੋਇਆ, ਬਾਅਦ 'ਚ ਇਹਨਾਂ ਦਾ ਹੋਣਾ ਤਾਂ ਮਾਤੜਾ ਦਾ ਹੀ।
ਮੈਨੂੰ ਲੱਗਦਾ ਉਹ ਜਿਹੜੇ ਲਲਕਰੇ ਮਾਰਨ ਵਾਲੇ ਆ ਉਹ ਬਾਅਦ 'ਚੋਂ ਲੱਭਦੇ ਵੀ ਨਹੀਂ, ਅਤੇ ਮਾਤੜ ਜਜ਼ਬਾਤੀ ਹੋ ਕੇ ਇੱਕ ਦੂਜੇ ਨਾਲ ਫਸ ਜਾਂਦੇ ਆ।
ਇਹ ਹਮੇਸ਼ਾ ਤੋਂ ਇੱਦਾਂ ਹੁੰਦੀ ਆਈ ਹੈ ਜੀ, ਜਿਹੜੇ ਜਾਣੀ ਐਲਾਨ ਕਰ ਜਾਂਦੇ ਆ ਉਹ ਨਿਕਲ ਜਾਂਦੇ ਆ, ਅਤੇ ਜਿਹੜੇ ਉਹਦੇ 'ਤੇ ਪਹਿਰਾ ਦਿੰਦੇ ਆ ਉਹ ਬਾਅਦ 'ਚ ਫਸ ਜਾਂਦੇ ਆ, ਅਤੇ ਉਹਨਾਂ ਨੂੰ ਅੱਗੇ 30-35 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ, ਸਜ਼ਾਵਾਂ ਵੀ ਪੂਰੀਆਂ ਹੋਈਆਂ ਨੇ, ਉਸੇ ਤਰ੍ਹਾਂ ਬੈਠੇ ਦੁਖਾਂਤ ਹੀ ਆ। ਪੰਜਾਬ ਦਾ ਮੇਰੇ ਹਿਸਾਬ ਨਾਲ ਸਾਨੂੰ ਸਮਝਣਾ ਚਾਹੀਦਾ ਤੋਂ ਸਿੱਖਣਾ ਚਾਹੀਦਾ ਕਿ ਜੇ ਅਸੀਂ ਆਪਦੇ ਪੰਜਾਬ ਲਈ ਜਾਂ ਆਪਦੀ ਸਿੱਖ ਕੌਮ ਲਈ ਕੰਮ ਕਰਨਾ ਤਾਂ ਕਿਸੇ ਤਰੀਕੇ ਨਾਲ ਕੀਤਾ ਜਾਵੇ ਜਾਂ ਇਹਨਾਂ ਤੋਂ ਬਚਿਆ ਜਾਵੇ।
ਮੇਰਾ ਖਿਆਲ ਹੈ ਜੀ ਵੀ ਜਿਹੜੀ ਆ ਨੌਜਵਾਨੀ ਜੇ ਬਚਾ ਲਈਏ ਅਤੇ ਕਈ ਚੀਜ਼ਾਂ ਆਪਣੇ ਆਪ ਹੀ ਬਚ ਜਾਂਦੀਆਂ, ਪਰ ਇਹੋ ਜਿਹਾ ਇਹ ਲਲਕਰੇ ਮਾਰ ਕੇ ਭਾਵੇਂ ਜਿਹੜੇ ਮਰਜ਼ੀ ਭਾਈਚਾਰਾ ਹੋਵੇ, ਨੁਕਸਾਨ ਨੌਜਵਾਨੀ ਦਾ ਹੀ ਹੁੰਦਾ ਆ, ਭਾਵੇਂ ਇੱਧਰੋਂ ਭਾਵੇਂ ਉੱਧਰੋਂ,
ਦੋਵੇਂ ਪਾਸੇ ਤੋਂ ਪੰਜਾਬ ਦਾ ਹੀ ਹੁੰਦਾ ਜੀ।
ਉਹ ਪੰਜਾਬ ਤਾਂ ਵੱਡੇ ਲੈਵਲ 'ਤੇ ਆ ਗਿਆ ਨਾ, ਕਿਉਂਕਿ ਜਦੋਂ ਨੌਜਵਾਨੀ ਹੋ ਗਈ ਅਤੇ ਇੱਕ ਜਿਹੜੀ ਜਿਹਨੇ ਗਾਂਹ ਜਾ ਕੇ ਉਹ ਫਿਊਚਰ ਵਾਲੀ ਗੱਲ
ਕਰੋ, ਜਦੋਂ ਵੀ ਨਾ 10 ਸਾਲ ਲੰਘਦੇ ਆ ਕੋਈ ਨਾ ਕੋਈ ਨਵਾਂ ਇਹੋ ਜਿਹਾ ਨਰੇਟਿਵ ਸਿਰਜਿਆ ਜਾਂਦਾ, ਵਰਤਾਰੇ ਵਰਤਾਏ ਜਾਂਦੇ ਆ। ਮੈਂ ਅੱਜ ਇੱਕ ਹੋਰ ਵੀ ਬੁਲਾਰਾ ਸੁਣਦਾ ਜਿਹੜੇ ਵਰਤਾਰੇ ਵਰਤਾਉਂਦੇ ਆ, ਉਹ ਕਹਿੰਦੇ ਕਈ ਵਾਰੀ ਸਾਨੂੰ ਸ਼ਹੀਦ ਵੀ ਸਿਰਜਣੇ ਪੈਂਦੇ ਆ, ਝੂਠੇ ਹੀ ਜਾਏ ਸਿਰਜ ਲਓ, ਕਿਉਂਕਿ ਕੌਮ ਨੂੰ ਥੋੜ੍ਹਾ ਜਿਹਾ ਜਿੰਨਾ ਇੰਨਾ ਕੁਛ ਹੋ ਚੁੱਕਿਆ ਸਾਡੇ ਨਾਲ, ਹਾਲੇ ਤੱਕ ਉੱਥੇ ਰਹੀ ਅਪਗ੍ਰੇਡ ਨਹੀਂ ਹੋਏ ਗਏ ਵੀ ਸਾਨੂੰ ਦੇਖਣਾ ਚਾਹੀਦਾ ਭਾਈ ਸਾਡੇ ਨਾਲ ਹੋਇਆ ਕੀ ਆ, ਅਸੀਂ ਖੜੇ ਕਿੱਥੇ ਅੱਜ ਵੀ, ਹਵਾ 'ਚ ਤਲਵਾਰਾਂ ਮਾਰਨ ਅਸੀਂ ਅੱਜ ਵੀ ਨਹੀਂ ਹਟੇ।
ਸਹੀ ਗੱਲ ਹੈ, ਪਰ ਅਪਗ੍ਰੇਡ ਅੱਖਰਾਂ ਨਾਲ ਵੀ ਕਈਆਂ ਨੂੰ ਮਿਰਚਾਂ ਲੱਗ ਜਾਣੀਆਂ, ਆਪਾਂ ਉਹ ਤੋਂ ਵੀ ਬਚਾ ਕੇ ਚੱਲੀਏ ਜਿਹੜੀ ਆ। ਪਰ ਮੈਨੂੰ ਲੱਗਦਾ ਇਹ ਆ ਬਈ ਜਿਹੜੀ ਵੀ ਹੁਣ ਲੀਡਰਸ਼ਿਪ ਹੈਗੀ ਆ ਸਰਕਾਰ ਦੀ, ਤਾਂ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਤਾਂ ਬਣਦੀ ਬਣਦੀ ਆ, ਪਰ ਸਿੱਖ ਭਾਈਚਾਰੇ ਦੀ ਲੀਡਰਸ਼ਿਪ ਅਤੇ ਹਿੰਦੂ ਭਾਈਚਾਰੇ ਦੀ ਲੀਡਰਸ਼ਿਪ ਜਿਹੜੀ ਆ ਉਹਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਸ਼ਰਾਰਤੀ ਅਨਸਰਾਂ ਜਿਨ੍ਹਾਂ ਨੇ ਵੀ ਇਹ ਕਾਰਵਾਈ 'ਚ ਹੈਗੀ ਆ, ਜਿਵੇਂ ਦੱਸਿਆ ਜਾ ਰਿਹਾ ਵੀ ਰੂਟ ਵੀ ਹੈ ਨਹੀਂ ਸੀ ਜਿਵੇਂ ਉੱਥੇ ਜੋ ਕੁਛ ਹੋਇਆ, ਅਤੇ ਫਿਰ ਉਹਨੂੰ ਇੱਕ ਸਿੱਖ ਹਿੰਦੂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ।
ਉਹਦੇ ਵਿੱਚ ਨਾ ਜਿਹੜਾ ਮੈਂ ਕਹਿੰਦਾ ਵੀ ਹਿੰਦੂ ਕਮਿਊਨਿਟੀ ਨੇ ਬਹੁਤ ਵਧੀਆ ਰੋਲ ਮੰਦਰ ਵਾਲਿਆਂ ਨੇ ਦਿਖਾਇਆ, ਉਹਨਾਂ ਨੇ ਜਿਹੜਾ ਸਿੰਗਲਾ ਸੀਗਾ ਕੋਈ ਸ਼ਿਵ ਸੈਨਾ ਵਾਲਾ ਉਹਦੀ ਆਪ ਪਰੇਡ ਕੀਤੀ ਉਹ ਕਹਿੰਦੇ ਸੀ,
ਉਹ ਤਾਂ ਕਹਿੰਦੇ ਉਹਨੂੰ ਕੱਢ ਕੁੱਢ ਵੀ ਦਿੱਤਾ,
ਹਾਂ ਅਤੇ ਉਹਨੂੰ ਉਹ 'ਚੋਂ ਵੀ ਕੱਢ ਦਿੱਤਾ ਵਾ, ਕਿਉਂਕਿ ਬਹੁਤ ਵਧੀਆ ਮੈਸੇਜ ਆਉਂਦਾ ਵੀ ਜਿਹੜੀ ਉੱਥੇ ਭਾਈਚਾਰਕ ਸਾਂਝ ਉਹਨਾਂ ਨੇ ਬਣਾਈ ਰੱਖੀ ਆ, ਪਰ ਜਿਹੜੇ ਦੂਜੇ ਲੋਕ ਵੀ ਨੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਉੱਥੇ ਕੀ ਕਰਨ ਗਏ ਸੀ ਜਾਂ ਕਿੱਦਾਂ ਹੋਇਆ।
ਨਹੀਂ ਪਰ ਇੱਕ ਗੱਲ ਇਹ ਵੀ ਆਉਂਦੀ ਆ ਨਾ ਵੀ ਜੇ ਕਿਸੇ ਨੇ ਕੋਈ ਪ੍ਰੋਗਰਾਮ ਰੱਖਿਆ ਤੁਸੀਂ ਉਹਦੇ ਵਿਰੋਧ 'ਚ ਕੋਈ ਪ੍ਰੋਗਰਾਮ ਰੱਖਣਾ ਜੀ ਸਰ ਕੇ ਰੱਖੋ, ਪਰ ਜੇ ਸਿੱਖਾਂ ਨੇ ਕੋਈ ਪ੍ਰੋਗਰਾਮ ਹੀ ਨਹੀਂ ਰੱਖਿਆ ਤੇ ਉਹ ਦੂਜੀ ਧਿਰ ਜਿਹੜੀ ਐਵੇਂ ਖਾਮ ਖਾਈ ਜਿਹੜੀ ਆ ਵੀ ਵਿਰੋਧ ਦੇ ਵਿੱਚ ਆ ਕੇ ਖੜ ਜਾਂਦੀ ਆ। ਆਈ ਡੋਂਟ ਨੋ, ਪਰ ਮੈਨੂੰ ਲੱਗਦਾ ਇਹ ਆ
ਆਪਾਂ ਇੱਥੇ ਉਹ ਗੱਲਾਂ ਕਹਿ ਨਹੀਂ ਸਕਦੇ ਕਿ ਫਿਰ ਲੋਕਾਂ ਨੂੰ ਉਹ ਗੱਲਾਂ ਹੋ ਜਾਂਦੀਆਂ। ਸੋਸ਼ਲ ਮੀਡੀਆ 'ਤੇ ਬਹੁਤ ਕੁਛ ਪਿਆ, ਜੋ ਕੁਛ ਮੇਰੇ ਵੀਰ ਜਿਹੜੇ ਚਾਹੁੰਦੇ ਉਹ ਦੇਖੀ ਵੀ ਜਾਂਦੇ ਨੇ, ਸਮਝਦਾਰ ਵੀ ਨੇ, ਪਰ ਉਹ ਥੋੜ੍ਹੇ ਜਿਹੇ ਲੋਕ ਹੁੰਦੇ ਨੇ ਜਿਹੜੇ ਇਸ ਨੂੰ ਹਵਾ ਦਿੰਦੇ ਨੇ ਗਲਤ ਪਾਸੇ ਨੂੰ।
ਚਲੋ, ਪਰ ਇਹ ਆ ਵੀ ਆਸ ਕਰਦੇ ਆ,
ਆਸ ਕਰਦੇ ਜੀ
ਸ਼ਰਾਰਤੀ ਅਨਸਰ ਜਿਹੜੇ ਆ ਆਈਡੈਂਟੀਫਾਈ ਹੋਣ, ਨੰਗੇ ਹੋਣ, ਅਤੇ ਉਹਨਾਂ ਦੀ ਬਣਦੀ ਸਜ਼ਾ ਜਿਹੜੀ ਉਹਨਾਂ ਨੂੰ ਮਿਲੇ,
ਜ਼ਰੂਰ ਮਿਲੇ,
ਠੰਡੀਆਂ ਹਵਾਵਾਂ ਜਿਹੜੀਆਂ ਆ ਪੰਜਾਬ ਵਾਲੇ ਪਾਸੇ ਹੋਣ। ਇੱਕ ਰਿਕਾਰਡਡ ਕਮਰਸ਼ਲ ਬ੍ਰੇਕ, ਵਾਪਸ ਆਉਂਦੇ ਹਾਂ ਜੀ।
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਂਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ 905-362-0111-905-302-0111
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਚੈੱਕ ਘਰ ਆ ਚਾਹੇ ਤੁਹਾਡਾ ਹਾਲ ਆਫਿਸ ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 'ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ
ਉਹ ਬਸ ਕਰੋ ਨਿਆਣਿਓ ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ
ਡੈਡੀ ਜੀ ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ ਬੈਡ ਸੋਫਾ ਡਾਇਨਿੰਗ ਐਂਡ ਫਰਨੀਚਰ
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ 1325 ਖਾਲਸਾ ਡਰਾਈਵ Mississauga, main intersection, Dixie and Dairy. Aaj hi call karo 905-565-9588.
Sabna marna aaya.
Eh talakh haqeeqat hai, par sabna di zindagi da ant ehi hai. ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜੈਇੰਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜੀ 416-502-3100 ਜੇ ਤੁਸੀਂ ਜਿਹੜੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਪਰੇਸ਼ਾਨੀਆਂ ਕਈ ਵਾਰੀ ਐਂਗਜ਼ਾਇਟੀ ਨੂੰ ਜਿਹੜੀਆਂ ਆ ਉਹ ਵੀ ਕਰਦੀਆਂ ਆ ਉਹਦਾ ਜਿਹੜਾ ਆ ਸਟ੍ਰੈਸ ਲੈਵਲ ਵੀ ਵਧਾਉਂਦੀਆਂ ਅਤੇ ਹੁਣ ਇੱਕ ਜੀ ਸਟ੍ਰੈਸ ਇਨ ਅਮੈਰੀਕਾ ਇਹ ਸਰਵੇ ਹੋਇਆ ਆ ਅਤੇ ਅਮੈਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਨੇ ਜਿਹੜੀ ਆ ਜੀ ਉਹ ਕੀਤਾ ਉਹਨਾਂ ਨੇ ਇਹ ਦੱਸਿਆ ਵੀ ਇਹ ਜਿਹੜੀ ਫੀਅਰ ਜਿਹੜੇ ਡਰ ਆ ਅਤੇ ਐਂਗਜ਼ਾਇਟੀ ਆ ਇਹ ਵੱਧ ਰਹੀ ਆ 81% ਇਸ ਸਰਵੇ ਦੇ ਜਿਹੜੇ ਨੇ ਸਰਵੇ 'ਚ ਭਾਗ ਲਿਆ ਉਹ ਕਹਿੰਦੇ ਆ ਬਈ ਜਿਹੜੀ ਦੁਨੀਆ ਦੇ ਜਿਵੇਂ ਹੁਣ ਰੂਸ ਅਤੇ ਯੂਕਰੇਨ ਦੀ ਲੜਾਈ ਲੱਗੀ ਹੋਈ ਆ ਜਿਵੇਂ ਕਈਆਂ ਥਾਵਾਂ 'ਤੇ ਹੋਰ ਆ ਗਏ ਕਿਤੇ ਕੋਈ ਨਵਾਂ ਵੇਰੀਐਂਟ ਆ ਗਿਆ ਕੁਛ ਹੋਰ ਆ ਗਿਆ ਉਹੀ ਬੰਦੇ ਨੂੰ ਜਿਹੜਾ ਆ ਸਟ੍ਰੈਸ ਦੇਈ ਜਾਂਦੇ 81% ਨੇ ਉਹ ਕਿਹਾ ਆ ਦੂਜੀ ਗੱਲ ਪੈਸੇ ਦੀ ਜਿਹੜੀ ਕਮੀ ਆ ਇਸ ਵੇਲੇ 2015 ਤੋਂ ਬਾਅਦ ਪਹਿਲੀ ਵਾਰੀ 2021 ਅਤੇ 22 ਵਾਲੇ ਜਿਹੜੇ ਸਰਵੇ 'ਚ ਇਹ ਆਇਆ ਵੀ ਪੈਸੇ ਕਰਕੇ ਵੀ ਜਿਹੜੀ ਆ ਸਟ੍ਰੈਸ ਲੈਵਲ ਲੋਕਾਂ ਦਾ ਵੱਧ ਰਿਹਾ ਆ ਕੋਵਿਡ ਕਰਕੇ ਕਈਆਂ ਦੇ ਕੰਮ ਗਏ ਆ ਕਈਆਂ ਦੇ ਕੰਮ ਸਲੋ ਹੋਏ ਆ ਕਈ ਬਿਜ਼ਨਸ ਆਊਟ ਆਫ ਬਿਜ਼ਨਸ ਹੋ ਗਏ ਆ ਉਹ ਵੀ ਇੱਕ ਕਾਰਨ ਆ 73% ਜਿਹੜੇ ਆ ਜੀ 63% ਉਹ ਇਸ ਕਰਕੇ ਹੈਗੇ ਆ ਵੀ ਉਹ ਕੋਵਿਡ-19 ਨੇ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਲਾਈਫ ਸਟਾਈਲ ਕੰਪਲੀਟਲੀ ਬਦਲ ਕੇ ਰੱਖਤਾ ਅਤੇ ਪਰਮਾਨੈਂਟਲੀ ਬਦਲ ਕੇ ਰੱਖਤਾ 63% 51% ਜਿਹੜੇ ਅਮੈਰੀਕਨ ਨੇ ਉਹਨਾਂ ਨੇ ਕਿਹਾ ਆ ਵੀ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਆ ਉਹਦੇ ਕਰਕੇ ਸਾਨੂੰ ਸਟ੍ਰੈਸ ਹੋ ਰਹੀ ਆ ਬਹੁਤ ਸਾਰੇ ਜਿਹੜੇ ਹੋਰ ਆ ਜਿਹੜੇ ਪਹਿਲਾਂ ਘਰੋਂ ਕੰਮ ਕਰਦੇ ਸੀ ਵਰਕ ਫਰੋਮ ਹੋਮ ਜਿਹੜੇ ਮੈਨੇਜਰ ਲੈਵਲ ਦੇ ਜਾਂ ਕੁਛ ਹੋਰ ਬੰਦੇ ਸੀਗੇ ਜਾਂ ਕੋਈ ਟੈਕਨੀਕਲ ਸਰਵਿਸਿਜ਼ ਵਾਲੇ ਸੀਗੇ ਅਤੇ ਜਿਹੜੀਆਂ ਮਾਸਕਿੰਗ ਅਤੇ ਇੱਕ ਦੂਜੇ ਨਾਲ ਲੜਾਈਆਂ ਝਗੜੇ ਹੁੰਦੇ ਆ ਲਾਉਣਾ ਕਿ ਨਹੀਂ ਲਾਉਣਾ ਉਹਦੇ ਕਰਕੇ ਵੀ ਇਹ ਨਵੀਂ ਕਿਸਮ ਦੇ ਜਿਹੜੇ ਸਟ੍ਰੈਸ ਆ ਉਹ ਵੀ ਇਸ ਸਰ ਦੇ ਵਿੱਚ ਜਿਹੜੇ ਆ ਸ਼ਾਮਿਲ ਹੋ ਗਏ ਆ, ਜਿੱਥੇ ਬਾਕੀ ਸਾਰੀਆਂ ਹੋਰ ਹੈਗੀਆਂ। ਅਤੇ ਇਹਦੇ ਕਰਕੇ ਕਈ ਵਾਰੀ ਓਵਰ ਥਿੰਕਿੰਗ ਬਹੁਤ ਸਾਰੇ ਜਿਹੜੀ ਆ ਬੋਲਣ ਦੀ ਜਿਹੜੀ ਆ ਉਹ ਕਹਿੰਦੇ ਆ ਵੀ ਬੰਦੇ ਓਵਰ ਥਿੰਕ ਕਰਦੇ ਰਹਿੰਦੇ ਆ, ਉਦੋਂ ਓਵਰ ਥਿੰਕ ਨਹੀਂ ਕਰਨਾ ਚਾਹੀਦਾ। ਅਤੇ ਸਭ ਤੋਂ ਵਧੀਆ ਸਲੂਸ਼ਨ ਮਾਹਰਾਂ ਨੇ ਜਿਹੜਾ ਦੱਸਿਆ ਉਹ ਕਹਿੰਦੇ ਆ ਵੀ ਜੇ ਤੁਹਾਨੂੰ ਕਿਸੇ ਗੱਲ ਕਰਕੇ ਐਂਗਜ਼ਾਇਟੀ ਹੁੰਦੀ ਆ, ਸਟ੍ਰੈਸ ਲੈਵਲ ਵੱਧਦਾ ਆ, ਅਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕਿਸੇ ਨਾਲ ਸ਼ੇਅਰ ਕਰੀਏ ਜਾਂ ਨਾ ਕਰੀਏ, ਅਤੇ ਪੇਪਰ 'ਤੇ ਲਿਖ ਲਓ, ਤੁਹਾਨੂੰ ਇੱਕ ਆਊਟਲੈਟ ਮਿਲ ਜਾਂਦੀ ਆ। ਪੇਪਰ 'ਤੇ ਲਿਖ ਕੇ ਫੋਲਡ ਕਰਕੇ ਰੱਖ ਲਓ, ਉਹਦੇ ਨਾਲ ਤੁਹਾਡੀ ਉਹ ਓਵਰ ਥਿੰਕਿੰਗ ਵਾਲੀ ਸਟ੍ਰੈਸ ਵਾਲੀ ਗੱਲ ਜਿਹੜੀ ਆ ਉਹਨੂੰ ਤੁਸੀਂ ਮੈਨੇਜ ਕਰ ਸਕਦੇ ਹੋ। ਅਤੇ ਜਿਹੜਾ ਹੈ ਜੀ,
ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਸਿੰਘ ਬੋਲ ਰਿਹਾ ਹਾਂ ਸਟੂਡੀਓ ਤੋਂ। ਮੈਂ ਨਿੱਕਾ ਜਿਹਾ ਰਿਮਾਈਂਡਰ ਦੇਣਾ ਚਾਹੂੰਗਾ ਵੀ ਮਾਲਟਿਨ ਗੁਰਦੁਆਰਾ ਸਾਹਿਬ ਤੋਂ, ਰੈਕਸਜੇਲ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਉੱਥੇ ਪਹੁੰਚੋ, ਸਿੱਖੀ ਬਾਰੇ ਪੜ੍ਹੋ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਉਦੋਂ ਫਿਰ ਮਿਸਲੀਡਿੰਗ ਓਪੀਨੀਅਨ ਬਣਦੇ ਨਹੀਂ ਹੈਗੇ, ਅਤੇ ਇੱਕ ਦੂਜੇ ਬਾਰੇ ਜਦੋਂ ਆਪਾਂ ਲਰਨ ਕਰਦੇ ਹਾਂ, ਕਲਚਰ ਬਾਰੇ ਲਰਨ ਕਰਦੇ ਹਾਂ, ਰਿਲੀਜਨ ਬਾਰੇ ਲਰਨ ਕਰਦੇ ਹਾਂ, ਫਿਰ ਆਪਾਂ ਇੱਕ ਦੂਜੇ ਨੂੰ ਜ਼ਿਆਦਾ ਵਧੀਆ ਜਾਣ ਸਕਦੇ ਹਾਂ ਅਤੇ ਗਲਤ ਓਪੀਨੀਅਨ ਨਹੀਂ ਬਣਾਉਂਦੇ। ਠੀਕ ਹੈ ਜੀ,
ਥੈਂਕ ਯੂ ਰੁਪਿੰਦਰ ਸਿੰਘ ਜੀ। ਅਤੇ ਜਿਹੜਾ ਜੀ ਇੱਕ ਬੜੇ ਵਧੀਆ ਗੀਤ ਦੇ ਨਾਲ ਜੋੜ ਕੇ ਤੁਹਾਡੇ ਤੋਂ ਛੁੱਟੀਆਂ ਲੈਂਦੇ ਹਾਂ, ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਦੇ ਛੁੱਟੀਆਂ। ਅਤੇ ਇਹ ਗੀਤ ਸੁਣੋ, ਦੱਸਿਓ ਕਿਵੇਂ ਲੱਗਿਆ, 416-835-53 'ਤੇ। ਧੰਨਵਾਦ।
ਸਾਡੇ ਹਾਰ ਜਾਣਾ ਹੈ ਨੀ ਗਾ ਬਲੱਡ ਚ, ਲੱਕ ਮੁੱਢ ਤੋਂ ਮੁਸੀਬਤਾਂ ਦੇ ਤੋੜਿਆ, ਹਮਾਰੀ ਸੋਚ ਅੱਗੇ ਸਿਰ ਨੀ ਚੁਕਾਈਦਾ, ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ, ਉਹ ਸਾਨੂੰ ਰਾਤਾਂ ਦੇ ਹਨੇਰਿਆਂ ਦਾ ਖੌਫ ਨਾ, ਉਹ ਸਦਾ ਸੂਰਜਾਂ ਦੇ ਰਹੇ ਨਿੱਘ ਮਾਰਦੇ, ਉਹ ਕਿੱਥੇ ਮਾੜੇ ਦਿਨ ਮਿੱਤਰਾਂ ਨੂੰ ਢਾਉਣਗੇ, ਅਸੀਂ ਚੜ੍ਹਦੀ ਕਲਾ ਚ ਜਾਉਣਾ ਜਾਣਦੇ, ਉਹ ਕਿੱਥੇ ਮਾੜੇ ਦਿਨ ਮਿੱਤਰਾਂ ਨੂੰ ਢਾਉਣਗੇ, ਅਸੀਂ ਚੜ੍ਹਦੀ ਕਲਾ ਚ ਜਾਉਣਾ ਜਾਣਦੇ,
preceding program may not necessarily be those of the owner or management of WTOR radio station.
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ऑन्टेरियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर, 416-666-5747 पर।
Liza Cosmetic is back with huge discount on brand name products. Eid ki shopping ke liye perfect occasion. Ji haan, zabardast brand names, selection of perfumes, cosmetics, skin care brands. Just spring forward to Liza's warehouse sale with up to 80% discount. Aapko aana hai at 135 Commerce Valley Drive, East Markham near Leslie N407. Spring Mega Shopping sirf 2 hafton ke liye, sale sirf Friday, Saturday, Sunday aur Monday ko hai. From April 23rd to May 15th. Visit LizaCosmetics.com.
Oh, Maya, mehndi roka, ya vyada hove moka.
ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
Can you afford your local coffee from your favorite coffee shop? Can you afford to donate that coffee to us once a month?